संसारी लाहा नाम संसारी लाहा नाम संसारी लाहा नाम संसारी अमृत पी जई अमृत पी जई लाहा नाम संसारी लाहा नाम संसारे अमृत पीजई अमृत पीजई उचरो राम लख बारी उचरो राम लख बारी अमृत रस पीवो प्रभ प्यारी अमृत रस पीवो प्रभ राम नाम लख बारी उचरो राम नाम लख बारी हाय 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 उचरो राम नाम लख बारी उचरो राम नाम लख बारी अमृत रस पीवो प्रभ प्यारी अंतरिक्ष हूटा अमृत भरिया अंतरिक्ष हूटा अंतरे खहूटा अमृत भरिया सब दे काड पीवे पनहारी सब दे काड पीवे पनहारी उचरो राम नाम लख बारी उचरो राम नाम लख बारी लाहा नाम संसारे लाहा नाम संसारे अमृत पी जई अमृत पी जई हरे भगती असने हे हरे भगती असने हे हरे भगती असने हे हरे भगती असने गुरमुख की जई गुरमुख की जई लाहा नाम संसारे लाहा नाम संसारे अमृत पी जई अमृत महले पहली दी पौड़ी असी पन्ना 1285 1285 पन्निया सीरियल नंबर 31 दी असी ये पौड़ी महले पहले दी जिनू सारी बाणी च सिर्फ इको महले नू अलाउ कीता भी इनू बाबा कहो और ओदे लिए भी बाबा भी लिखिया ते गुरु बाबा भी लिखिया सिर्फ गुरु नानक नूं ये पद पदवी मिली है बाबे दी सारी बाणी चोनू शब्द वो भी उदी देह नहीं है शब्द अखुट बाबा नानक फिर महले चौथे ने लिखिया जो गुरु बाबे फिटे सो गुरु अंगद फिट गुरु बाबा सिर्फ गुरु नानक नूं वो भी महल्या ने लिखिया गां आप वो नानक नीच कहे विचार आप नीच बन के बाणी सारी उन्हां नूं आई और उन्हां दा सी ये पौड़ी दी अखीरलियां लाइनां लै रहे हैं और वो सिखी नूं वार्निंग दे रहे ने इस पौड़ी दी नाल भी सिखो हे मेरे गुरसिख पुत्तो तुहानूं ते होर काम लई लाया सी तुसीं होर ही अमृत बना लिया ਤੁਸੀਂ ਖੰਡੇ ਬਾਟੇ ਦੇ ਪਾਣੀ ਨੂੰ ਅੰਮ੍ਰਿਤ ਕਹਿਣ ਲੱਗ ਪਏ ਫਿਰ ਤੁਸੀਂ ਗਾਈ ਜਾਂਦੇ ਹੋ ਬਾਣੀ ਨੂੰ ਔਰ ਜਿਹੜਾ ਨਾਮ ਵਾਲਾ ਕੰਮ ਹੈ ਉਹ ਤਾਂ ਤੁਸੀਂ ਕਰਦੇ ਹੀ ਨਹੀਂ ਹੋ, ਤੁਸੀਂ ਕਿਹੜੇ ਬੰਨੇ ਲੱਗੇ ਹੋ? ਸਾਰੀ ਸਿੱਖੀ ਨੂੰ ਇਸ ਪੌੜੀ ਰਾਹੀਂ ਵਾਰਨਿੰਗ ਹੈ ਵੀ ਅੰਮ੍ਰਿਤ ਪੀਣਾ ਨਹੀਂ ਹੈ, ਇਹ ਤਾਂ ਖੰਡੇ ਬਾਟੇ ਦੀ ਪੌਲ ਹੈ, ਦੇਖਿਆ ਹੈ, ਰਸਮ ਹੈ ਇੱਕ, ਅੰਮ੍ਰਿਤ ਤਾਂ ਤੁਸੀਂ ਬਣਾਉਣਾ ਅੰਦਰ, ਇਸ ਕਰਕੇ ਟ੍ਰੇਡ ਮਾਰਕ ਲਾਉਣੇ ਪੈਣੇ ਆ ਸਾਨੂੰ, ਜਿਨ੍ਹਾਂ 'ਚ ਸੰਗਤਾਂ ਨੂੰ ਫਸਾਇਆ ਜੀ ਅੰਮ੍ਰਿਤ ਛਕੋ। ਅੰਮ੍ਰਿਤ ਕੱਖ ਨਹੀਂ ਹੋਣਾ ਕਿਸੇ ਦਾ, ਅੰਮ੍ਰਿਤ ਅਸੀਂ ਇੱਦਾਂ ਬਣਾਉਣਾ ਜਿੱਦਾਂ ਗੁਰੂ ਬਾਬਾ ਨਾਨਕ ਆਪਣੀ ਪੌੜੀ 'ਚ ਲਿਖਦਾ ਹੈ, ਲਾਹਾ ਨਾਮ ਸੰਸਾਰੇ, ਲਾਹਾ ਨਾਮ ਸੰਸਾਰੇ, ਅੰਮ੍ਰਿਤ ਪੀ ਜਈ, ਅੰਮ੍ਰਿਤ ਪੀ ਜਈ। ਸਿੱਖੀ ਕੀ ਕਰ ਰਹੀ ਹੈ? ਗਾਈ ਜਾਂਦੀ ਹੈ, ਇੱਕ ਗਾਵੇਂ ਰਾਗ ਪਰੀਆਂ, ਇੱਕ ਗਾਵੇਂ ਰਾਗ ਪਰੀਆਂ, ਰਾਗੇ ਨਾ ਪੀ ਜਈ, ਰਾਗ ਨਾ ਪੀ ਜਈ। ਹੁਣ ਰਾਗ ਰਾਗ ਨਾ ਤਾਂ ਨਹੀਂ ਭੀਜਣਾ, ਰਾਗੇ ਨਾ ਪੀ ਜਈ, ਜੇ ਸਿਹਾਰੀ ਨਾ ਬੁਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਣਗੇ। ਇਸੇ ਕਰਕੇ ਅਸੀਂ ਸਾਰੀ ਸਿੱਖ ਕੌਮ ਨੂੰ ਔਰ ਖਾਸ ਕਰਕੇ ਇਹਨਾਂ ਖੰਡ ਪਾਠੀਆਂ ਨੂੰ, ਪਾਠੀਆਂ ਨੂੰ ਜਿਹੜੀਆਂ ਦੀਆਂ ਰਫਤਾਰਾਂ ਵਧਾਉਣ ਲਈ ਆਪਣੇ ਪਾਠ ਦੀਆਂ, ਕਹਿੰਦੇ ਜੀ ਜੇ ਸਿਹਾਰੀ ਬੁਲਾਵਾਂਗੇ ਤਾਂ ਪਾਠ ਦਾ ਭੋਗ ਨਹੀਂ, ਅਤੇ ਨਾ ਮਤਲਬ ਜਿਸ ਦਿਨ 'ਤੇ ਅਗਲੇ ਪੈਣਾ ਭੋਗ ਨਹੀਂ ਟਾਈਮ ਸਿਰ ਪੈਣਾ, ਤੁਸੀਂ ਗੱਡੀ ਚੜ੍ਹਨਾ? ਆਰਾਮ ਨਾਲ ਨਹੀਂ ਤੁਸੀਂ ਪਾਠ ਕਰ ਸਕਦੇ, ਭਾਵੇਂ 20 ਦਿਨ ਬਾਅਦ ਭੋਗ ਪਵੇ ਬਾਣੀ ਦਾ। ਉਹ ਸਿਹਾਰੀਆਂ ਜੀ ਜੇ ਬੁਲਾਵਾਂਗੇ ਤਾਂ ਸਾਡੀ ਸਿਹਾਰੀ ਗੂੰਗੀ ਹੈ, ਮਹਾਰਾਜ ਨੇ ਫਾਲਤੂ ਲਾਈਆਂ। ਇਸ ਕਰਕੇ ਰਾਗ ਨਾ ਪੀ ਜਾਈ ਦਾ ਮਤਲਬ ਹੈ ਰਾਗ ਨਹੀਂ ਭਿੱਜੇਗਾ, ਨਹੀਂ ਰਾਗੇ ਨਾ ਪੀ ਜਾਈ, ਗੱਗੇ ਨੂੰ ਜ਼ੇਰ ਦੇ ਗਏ, ਉਰਦੂ 'ਚ ਜ਼ੇਰ ਹੈ, ਸਾਡੇ ਸਿਹਾਰੀ ਜ਼ੇਰ ਦਾ ਕੰਮ ਕਰਦੀ, ਰਾਗ ਦੇ ਨਾਲ ਨਹੀਂ ਭਿੱਜੇਗਾ, ਜਿੰਨਾ ਮਰਜ਼ੀ ਤੂੰ ਗਾਈ ਬਜਾਈ ਜਾ, ਇੱਕ ਗਾਵੇ ਰਾਗ ਪਰੀਆਂ, ਇੱਕ ਗਾਵੇ ਰਾਗ ਪਰੀਆਂ। ਅਸੀਂ ਲੜੀ ਛੋਈ ਹੈ, ਕੀਰਤਨ ਨਹੀਂ ਹੈ ਸਾਡਾ, ਕੀਰਤਨ ਇਹ ਹਿੰਦੂਆਂ ਦਾ ਕੀਰਤਨ ਹੈ, ਉਹ ਮੰਦਰਾਂ 'ਚ ਕਰਦੇ ਸੀ, ਸਾਡੇ ਗੁਰਦੁਆਰਿਆਂ 'ਚ ਜਾਂ ਜੋ ਕੁਛ ਹੋ ਰਿਹਾ ਸਿੱਖੀ 'ਚ, ਸਾਡਾ ਕੀਰਤਨ ਦੇ ਨੰਨੇ ਨੂੰ ਔਂਕੜ ਹੈ, ਸਾਡਾ ਅੰਦਰਲਾ ਸੱਚਾ ਅਤੇ ਉਹ ਸ਼ਬਦ ਰੂਪੀ ਜਿਹੜਾ ਅਨਹਦ ਸ਼ਬਦ ਵੱਜਦਾ ਅੰਦਰ, ਉਹਦਾ ਕੀਰਤਨ ਹੈ ਜਿਹੜਾ ਟੁੱਟਦਾ ਨਹੀਂ, ਅਖੰਡ ਕੀਰਤਨ ਹੈ ਜਿਹੜਾ। ਇਸ ਕਰਕੇ ਗੁਰੂ ਬਾਬਾ ਨਾਨਕ ਆਪਣੀ ਪੌੜੀ 'ਚ ਲਿਖਦਾ ਹੈ ਸਿੱਖਾਂ ਨੂੰ ਵੀ ਇਸ ਕੰਮ ਤੋਂ ਬਾਜ਼ ਆਓ, ਇਹਦੇ ਨਾਲ ਅੰਮ੍ਰਿਤ ਨਹੀਂ ਬਣਨਾ, ਕੱਖ ਨਹੀਂ ਹੋਣਾ ਇਹਦੇ ਨਾਲ, ਇਹਦੇ ਨਾਲ ਤੁਹਾਡੀ ਹਉਮੈ ਵਧਣੀ ਹੈ, ਔਰ ਇਹ ਦਿਖਾਵਾ ਲੋਕਾਂ ਨੂੰ ਪਤਿਆਉਣ ਡੇ ਕੁਚਾਲਾ ਹੈ, ਇਹ ਸਿੱਖਾਂ ਦੀ ਸਮਾਧੀ ਲਾਉਣ ਦਾ ਤਰੀਕਾ ਨਹੀਂ ਹੈ ਜਿਹੜਾ ਲਿਖਿਆ ਭਾਈ ਕਾਨ ਸਿੰਘ ਜੀ ਵੀ ਇਹ ਕਲਯੁੱਗ 'ਚ ਇਹ ਜੀ ਸਹਿਜ ਸਮਾਧੀ ਹੈ, ਇਹਦੇ ਨਾਲ ਲੱਗ ਜਾਂਦੀ, ਕਿਸੇ ਨਾਲ ਨਹੀਂ ਲੱਗਣੀ, ਨਾ ਇਹ 'ਚ ਅੰਮ੍ਰਿਤ ਨਿਕਲਣਾ, ਨਾ ਕਿਸੇ ਦਾ ਕੁਛ ਸਰਨਾ, ਸਾਰੀ ਸੰਗਤਾਂ ਨੂੰ ਅੰਨਾ ਕੀਤਾ ਗਿਆ। ਹਾਂ ਰਾਗੀ ਟੋਲੇ ਦਾ ਖੂਬ ਸਰ ਰਿਹਾ, ਰਾਗੀ ਇੰਨੇ ਵੱਧ ਰਹੇ, ਇੰਨੀਆਂ ਫੀਸਾਂ ਉਹਨਾਂ ਦੀਆਂ, ਇੰਨਾ ਸੰਗਤ ਨੂੰ ਚੂਸ ਚੂਸ ਕੇ ਉਹ ਆਪਣਾ ਸਾਰਾ ਕੁਲਾਂ ਗਾਲ ਰਹੇ ਨੇ, ਜਿਹੜਾ ਪੂਜਾ ਦਾ ਧਾਨ ਉਹ ਆਪਣੇ ਢਿੱਡਾਂ 'ਚ ਪਾ ਰਹੇ ਨੇ। ਉਹ ਕੀ ਹੈ? ਰੋਟੀਆਂ ਕਾਰਨ ਪੂਰੇ ਤਾਲ, ਬਾਬਾ ਨਾਨਕ ਲਿਖਦਾ। ਇਸ ਕਰਕੇ ਇਹ ਜ਼ਰੀਆ ਉਹਨਾਂ ਨਾਲ ਰੋਟੀਆਂ ਦਾ ਬਣਾਇਆ, ਇਹ ਗਲਤ ਹੈ, ਸਾਡੇ ਹੁਕਮ ਹੈ ਬਾਬੇ ਨਾਨਕ ਦਾ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹ ਮੁਫਤ ਬਾਣੀ ਵੰਡਣ, ਇੰਨਾ ਗੁਣ ਆ ਉਹਨਾਂ ਕੋਲ ਗਾਉਣ ਵਜਾਉਣ ਦਾ, ਉਹ ਮੁਫਤ ਬਾਣੀ ਵੰਡਣ, ਬਾਕੀ ਆਪਣੀ ਕਿਰਤ ਕਰਕੇ ਬੱਚਿਆਂ ਨੂੰ ਪਾਲਣ, ਨਹੀਂ ਤਾਂ ਕੁਲਾਂ ਗਲ ਜਾਣਗੀਆਂ ਇਹਨਾਂ ਦੀਆਂ। ਪੂਜਾ ਦਾ ਧਾਨ ਸਾਰੀ ਸਿੱਖ ਕੌਮ 'ਚ ਫੈਲਦਾ ਜਾ ਰਿਹਾ, ਜਿਹੜਾ ਕਿ ਪਹਿਲਾਂ ਹੈ ਨਹੀਂ ਸੀ, ਗੁਰੂ ਘਰ ਵੇਲੇ ਕੋਈ ਕੀਰਤਨ ਨਹੀਂ ਸੀ ਕਰਦਾ। ਆਹ ਬਾਬਾ ਨਾਨਕ ਲਿਖਦਾ ਵੀ ਸੰਗਤ ਨੂੰ ਆਹ ਪੌੜੀ ਦੇ ਰਿਹਾ, ਲਾਹਾ ਨਾਮ ਸੰਸਾਰੇ, ਲਾਹਾ ਨਾਮ ਸੰਸਾਰੇ, ਅੰਮ੍ਰਿਤ ਮਹਾਰਾਜ ਜੀ ਬਾਣੀ ਕਹਿੰਦੀ ਤੇਰੇ ਅੰਦਰ ਹੀ ਖੂਹ ਭਰਿਆ ਪਿਆ ਅੰਮ੍ਰਿਤ ਦਾ, ਅੰਤਰੇ ਖਹੂਟਾ ਅੰਮ੍ਰਿਤ ਭਰਿਆ, ਉਹਨੂੰ ਜਿੱਦਾਂ ਡੋਲ ਖੂਹ 'ਚ ਸੁੱਟੀ ਦਾ ਉਹਨੂੰ ਡੋਲ ਨੂੰ, ਨਾ ਫਿਰ ਉਹ ਅੰਦਰ ਉਹ ਪਾਣੀ ਕੱਢੀ ਦਾ ਖੂਹ ਦਿਓ, ਇੱਦਾਂ ਤੂੰ ਸਭ ਦੇ ਕਾਢ ਪੀਵੇ ਪਨਹਾਰੀ। ਪਨਹਾਰੀ ਕਹਿੰਦੇ ਜਿਹੜਾ ਡੋਲ ਵਹਾਉਣ ਵਾਲਾ ਹੁੰਦਾ ਖੂਹ ਦੇ ਵਿੱਚ, ਲੱਜ ਪਾ ਕੇ ਤੂੰ ਆਪਣੇ ਅੰਦਰ ਜਿਹੜਾ ਸ਼ਬਦ ਦਾ ਅਰਧ ਔਰਧੀ ਵਿਆਸ ਹੈ ਇਹਦੇ ਨਾਲ ਅੰਦਰੋਂ ਅੰਮ੍ਰਿਤ ਕੱਢ ਸਕਦਾ ਹੈ। ਲਾਹਾ ਨਾਮ ਸੰਸਾਰੇ, ਅੰਮ੍ਰਿਤ ਪੀ ਜਈ, ਅੰਮ੍ਰਿਤ ਪੀ ਜਈ। ਅੰਤਰੇ ਖਹੂਟਾ ਅੰਮ੍ਰਿਤ ਭਰਿਆ, ਅੰਤਰੇ ਖਹੂਟਾ ਅੰਮ੍ਰਿਤ ਭਰਿਆ, ਸਭ ਦੇ ਕਾਢ ਪੀਵੇ ਪਨਹਾਰੀ, ਸਭ ਦੇ ਕਾਢ ਪੀਵੇ ਪਨਹਾਰੀ। ਹਰੇ ਭਗਤੀ ਅਸਨੇਹੇ, ਹਰੇ ਭਗਤੀ ਅਸਨੇਹੇ, ਭਗਤੀ ਨਾਲ ਪਿਆਰ ਕਰ, ਸਨੇਹ ਪਾ। ਤੂੰ ਗਾਉਣ ਵਜਾਉਣ ਨਾ ਪਾਇਆ, ਤੂੰ ਸਾਰੀ ਸਿੱਖੀ ਨੂੰ ਗਵਾਈ ਜਾ ਰਹੇ ਨੇ, ਗਾਈ ਜਾ ਰਹੇ ਨੇ ਰਹਿਣ ਸਪਾਈਆਂ। ਅਸੀਂ ਵੀ 50 ਸਾਲ ਇਹ ਕੰਮ ਕੀਤਾ। ਕਿਉਂ? ਕਿਉਂਕਿ ਕਿਸੇ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਗੁਰੂ ਨਾਨਕ ਕਹਿੰਦਾ, ਅੰਧਾ ਆਗੂ ਸਾਥ ਮੁਹਾਵਾ। ਜੇ ਅੰਨਾ ਲੀਡਰ ਕਰ ਲਓਗੇ ਕੋਈ, ਜਿਹੜਾ ਆਪ ਅੰਨਾ ਹੈ, ਉਹਦੇ ਜਿਹੜੇ ਸਾਥੀ ਹੋਣਗੇ ਉਹ ਵੀ ਲੁੱਟੇ ਜਾਣਗੇ। ਮੁਹਾਵੇ ਕਹਿੰਦੇ ਲੁੱਟੇ ਜਾਣ ਨੂੰ। ਇੱਕ ਅੰਨਾ ਹੈ, ਉਹ ਕਹਿੰਦਾ ਆਓ ਮੈਂ ਤੁਹਾਨੂੰ ਫਲਾਣੇ ਤਾਂ ਪਹਿਲਾਂ ਪੈਦਲ ਤੁਰਦੇ ਸੀ ਲੋਕ, ਔਰ ਜੰਗਲਾਂ ਥਾਣੀ ਬੜੇ ਡਾਕੂ ਆਲੇ ਦੁਆਲੇ ਕੱਪੜੇ ਲਾਉਣ ਵਾਲੇ ਹੋਰ ਸਾਰੇ ਹੁੰਦੇ ਸੀ। ਉਹ ਫਿਰ ਉਹਨੂੰ ਇੱਕ ਰਾਸਤਾ ਯਾਦ ਹੁੰਦਾ ਸੀ ਕਿਸੇ ਸਿਆਣੇ ਬੰਦੇ ਨੂੰ। ਉਹ ਫਿਰ ਕਹਿੰਦਾ ਤਾਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਐਨ ਸਿਰੇ ਤੱਕ ਤੁਹਾਨੂੰ ਕੋਈ ਨਹੀਂ ਰਾਹ 'ਚ ਲੁੱਟੇਗਾ। ਅਤੇ ਜੇ ਉਹ ਆਪ ਹੀ ਅੰਨਾ ਹੋਏ, ਅੰਧਾ ਆਗੂ, ਗੁਰੂ ਨਾਨਕ ਦੇ ਬਾਣੀ ਦੇਖੋ, ਅੰਧਾ ਆਗੂ ਸਾਥ, ਉਹਦਾ ਸਾਰਾ ਸਾਥ ਵੀ ਡਾਕੂਆਂ ਦੇ ਵੱਲੋਂ, ਸਭ ਕੁ ਲੁੱਟੇ ਜਾਣ। ਉਹ ਡਾਕੂ ਕੀ ਹੈ? ਆ ਕਰਮ ਕਾਂਡ ਹੈ।
ਇੱਕ ਗਾਂ ਮੇਰਾ ਰੰਗ ਭਰਿਆ, ਇੱਕ ਗਾਂ ਮੇਰਾ ਰੰਗ ਭਰਿਆ,
ਰਾਗੇ ਨਾ
ਪੀ ਜਾਈ, ਰਾਗੇ ਨਾ ਪੀ ਜਾਈ।
ਇੱਕ ਹੱਠ ਕਰ ਲੈਂਦੇ, ਹੱਠ ਸਿੱਖੀ 'ਚ ਇੰਨਾ ਮਨਾ ਹੈ। ਔਰ ਗੁਰੂ ਬਾਬਾ ਨਾਨਕ ਪਹਿਲੀ ਲਾਈਨ ਹੀ ਹੱਠ 'ਤੇ, ਹੱਠ ਕੀ ਹੈ? ਤੜਕੇ ਉੱਠ ਕੇ ਜ਼ਰੂਰ ਹੀ ਕੇਸ ਇਸ਼ਨਾਨ ਕਰਨਾ। ਆ ਅੰਧੇ ਆਗੂਆਂ ਦਾ ਸਾਫ ਦੱਸਦੇ ਹਾਂ ਅਸੀਂ, ਤੜਕੇ ਉੱਠ ਕੇ ਜ਼ਰੂਰ ਭਾਵੇਂ ਕੁਛ ਹੋਵੇ ਕੇਸ ਇਸ਼ਨਾਨ ਜ਼ਰੂਰ ਕਰਨਾ। ਹੱਠ ਹੈ, ਠੰਡੇ ਪਾਣੀਆਂ 'ਚ ਖੜ੍ਹੇ ਹੋ ਜਾਣਾ ਬਾਹਰ ਜਾ ਕੇ, ਜਾਂ ਸਾਰਾ ਜੀ ਨਾ ਸਰੀਰ ਨੂੰ ਤਕਲੀਫ ਦੇਣੀ। ਦੇਹੀ ਦੁੱਖ ਦੀਆ ਸੌਵੇ ਜੀਆ, ਆਪਣਾ ਜੀਆ ਮਗਰੋਂ ਗੋਡੇ ਮਾਰੇ ਜਾਂਦੇ ਸਾਰੀ ਉਮਰ, ਸਾਰੀ ਉਮਰ ਹਿੱਲ ਨਹੀਂ ਹੁੰਦਾ। ਮਾਰ ਕੀਰਤਨਾਂ 'ਚ ਸਾਰੀ ਸਾਰੀ ਰਾਤ ਬੈਠੇ ਰਹੇ, ਫਿਰ ਚੱਕ ਕੇ ਉਠਾਲਦੇ ਅਗਲੇ ਨੂੰ। ਇਹ ਦੇਹੀ ਨਾ ਕੀ ਦੁੱਖ ਦਿੱਤਾ? ਮਹਾਰਾਜ ਕਹਿੰਦੇ ਸੀ ਜੋਗੀ ਜਾਂ ਬਾਹਰਲੇ ਲੋਕ ਕਰਦੇ ਸੀ, ਤੂੰ ਚੰਗਾ ਭਲਾ ਗ੍ਰਿਸਤੀ ਹੈ, ਸਾਰੇ ਕੰਮ ਕਰ ਰਹੇ, ਉੱਠਣਾ ਬੈਠਣਾ, ਤੂੰ ਗੋਡੇ ਮਰਵਾ ਲੈ ਚੌਂਕੜੀ ਮਾਰ ਮਾਰ ਕੇ। ਸਾਰੀ ਬਾਣੀ 'ਚ ਕਿਤੇ ਚੌਂਕੜੀ ਮਾਰਨਾ ਨਹੀਂ ਲਿਖੇ? ਉਠਤ ਬੈਠਤ ਸੋਵਤ ਜਾਗਤ ਮਾਰਗੇ ਚਲਤ ਹਰੇ ਹਰ ਗਾਈਏ, ਕਾਮ ਕਾਜ ਘਾਟ ਜਪੀਜੈ। ਅਸੀਂ ਕਹਿੰਦਾ ਸਾਰੇ ਕਾ ਕਿਰਤੀ ਹੈ, ਸਾਧਾ ਅੰਗ ਨੂੰ ਵੀ ਵਿਹਲੇ ਅਸੀਂ ਡੇਰਿਆਂ 'ਚ ਬੈਠ ਕੇ ਅਤੇ ਭਗਤੀ ਕਰੀਏ। ਇਸ ਕਰਕੇ ਜਿਹੜੀ ਦੇਹੀ ਦੁੱਖ ਦੀ ਆ, ਬਾਬਾ ਨਾਨਕ ਕਹਿੰਦਾ ਸੌਵੇ ਜੀ ਆ, ਆਪਣਾ ਕੀ। ਫਿਰ ਅਸੀਂ ਡੇਰੇ ਬਣਾ ਲੈਂਦੇ ਪਿੰਡੋਂ ਬਾਹਰ, ਘਰ 'ਚ ਨਹੀਂ ਬਣਦੇ। ਮਹਾਰਾਜ ਕਹਿੰਦੇ ਰਹੇ ਬਾਣੀ ਮੜੀ ਮਸਾਣੀ, ਆਂਦ ਨਾ ਜਾਣੇ ਫਿਰ ਪੁੱਛਦਾ। ਕਹਿੰਦੇ ਤੂੰ ਬਈਆ ਬੜੇ ਇਕਾਂਤ ਲੱਭਦਾ ਬਾਹਰ ਡੇਰਿਆਂ 'ਚ, ਇਕੱਲਾ ਵੀ ਬੈਠ ਕੇ ਮੈਂ ਭਗਤੀ ਕਰਨਾ। ਰਹੇ ਬੇਬਾਣੀ ਬਬਾਨਾਂ 'ਚ, ਜਿੱਥੇ ਸੁੰਨਸਾਨ ਹੋਵੇ ਅਸੀਂ ਇਕਾਂਤ ਲੱਭਦੇ। ਹਾਂਜੀ, ਪਿੰਡੋਂ ਬਾਹਰ ਇਹ ਸੰਤ ਡੇਰਾ ਬਣਾ ਲੈਂਦੇ। ਇੱਥੇ ਰਹੇ ਬਬਾਣੀ ਬੀਆਬਾਨਾਂ 'ਚ, ਰਹੇ ਬੇਬਾਣੀ ਫਿਰ ਮੜੀ ਮਸਾਣੀ, ਕਹਿੰਦੇ ਆਂਦ ਨਾ ਜਾਣੇ ਫਿਰ ਪਛਤਾਣੀ। ਉੱਥੇ ਜਾ ਕੇ ਤੂੰ ਫਿਰ ਪਛਤਾਏਗਾ, ਤੇਰਾ ਮਨ 'ਤੇ ਕਾਬੂ ਉੱਥੇ ਵੀ ਨਹੀਂ ਹੋਣਾ। ਰਹੇ ਬਬਾਣੀ ਮੜੀ ਮਸਾਣੀ, ਆਂਦ ਨਾ ਜਾਣੇ ਫਿਰ ਪਛਤਾਣੀ। ਆਹ ਗੁਰੂ ਬਾਬਾ ਨਾਨਕ ਬੋਲ ਰਿਹਾ ਆਸਾ ਦੀ ਵਾਰ 'ਚ ਰੋਜ਼, ਔਰ ਉਹੀ ਕੰਮ ਕਰ ਰਹੇ ਨੇ ਸਾਡੇ ਸਾਧ ਸਾਰੇ। ਰਹੇ ਬਬਾਣੀ ਮੜੀ ਮਸਾਣੀ, ਆਂਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਜ਼ਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ, ਹਉਮੈ ਮੈਂ ਸਭ ਦੇ ਜਲਾਏ ਪੌੜੀ, ਭਗਤ ਤੇਰੇ ਮਨੇ ਭਾਮਦੇ। ਭਗਤੀ ਕਰਨੀ ਹੈ,
ਹਰ ਭਗਤੀ ਅਸਨੇਹ, ਹਰ ਭਗਤੀ ਅਸਨੇਹ,
ਔਰ ਗੁਰਮੁਖ ਤਰੀਕੇ ਨਾ ਕਰਨੀ ਹੈ। ਤਾਂ ਗਿੱਝੇਗਾ ਤੂੰ ਇਸ ਰਸਤੇ ਦੇ ਉੱਤੇ ਕੀ ਜਾਈ। ਗੁਰਮੁਖ ਤਰੀਕਾ ਕੀ ਹੈ? ਅਰਧ ਉਰਧ ਦਾ ਅਭਿਆਸ। ਇਹ ਸਾਰੀ ਬਾਣੀ 'ਚੋਂ ਲੱਭ ਕੇ ਦੇਖ ਲਓ, ਗੁਰਮੁਖੇ ਧਰਤੀ, ਗੁਰਮੁਖੇ ਪਾਣੀ, ਗੁਰਮੁਖੇ ਅਰਧ, ਗੁਰਮੁਖੇ ਨਾਦੰ, ਗੁਰਮੁਖੇ ਵੇਦੰ, ਗੁਰਮੁਖੇ ਹੈ ਹੀ ਅਰਧ ਉਰਧ ਦਾ ਅਭਿਆਸ, ਜਿਹਦੇ ਨਾਲ ਸਾਰੀ ਦੁਨੀਆਂ ਬਣਾਉਂਦਾ। ਉਤਪਤੇ ਪਰਲੋ ਸਭ ਦੇ ਹੋਵੇ, ਸਭ ਦੇ ਹੀ ਫਿਰ ਉਤਪਤ ਹੋਵੇ। ਇਹ ਐਸਾ ਸਿਸਟਮ ਹੈ ਜਿਹਦੇ ਨਾਲ ਅਕਾਲ ਪੁਰਖ ਦੀ ਐਨਰਜੀ ਹੈ, ਇਹਦੇ 'ਚ ਸਾਰੀ ਸ਼ਬਦ ਦੀ ਤਾਕਤ, ਸ੍ਰਿਸ਼ਟੀ ਜਿਹਦੇ ਨਾਲ ਆ ਬ੍ਰਹਿਮੰਡ ਘੁਮਾ ਰਿਹਾ ਹੈ, ਜਿਹਦੇ ਨਾਲ ਗਲੈਕਸੀਆਂ ਘੁੰਮ ਰਹੀਆਂ, ਸੂਰਜ, ਚੰਦਰਮਾ, ਐਨ ਜਿਹੜੀ ਫੋਰਸਿਸ ਇਹਦੇ ਵਿੱਚ ਸਾਰੀ, ਇਹ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਦੀ ਸ਼ਕਤੀ ਹੈ ਸਾਰੀ। ਅਕਾਲ ਪੁਰਖ ਕੋਲ ਸਭ ਤੋਂ ਵੱਡੀ ਸ਼ਕਤੀ ਸ਼ਬਦ ਦੀ ਹੈ, ਨਾਮ ਦੀ। ਉਤਪਤੇ ਪਰਲੋ ਸ਼ਬਦ ਨਾਲ ਹੁੰਦੀ ਹੈ, ਔਰ ਸ਼ਬਦ ਨਾਲ ਹੀ ਮੁੜ ਕੇ ਫਿਰ ਬਣਾ ਸਿੱਟਦਾ। ਕੀਤਾ ਪਸਾਓ ਇੱਕੋ ਕੁਆਓ ਤਿਸਤ ਹੋਏ, ਇਹ ਭਗਤਾਂ ਤੋਂ ਆਉਂਦੀ ਹੈ। ਜੋ ਤੁਧ ਸੱਚ ਧਿਆਏ ਦੇ, ਗੁਰੂ ਬਾਬਾ ਨਾਨਕ, ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਆਰਾਧ ਦੇ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਇਹ ਸ਼ਬਦ ਦੀ ਇੰਨੀ ਤਾਕਤ ਹੈ, ਜਿਹੜੇ ਉਹਦੇ ਭਗਤ ਜਪ ਰਹੇ ਨੇ ਕਰਮਖੰਡ 'ਚ ਵੀ, ਉੱਥੇ ਸ਼ਬਦ ਨਾਮ ਦੀ ਕਮਾਈ ਹੋ ਰਹੀ ਹੈ ਸਾਰੀ। ਉੱਥੇ ਖੰਡਾਂ ਲੋਹਾਂ ਪੂਰੀਆਂ ਭਰੀਆਂ ਪਈਆਂ, ਤਿੱਥੇ ਭਗਤ ਵਸੇ ਕੇ ਲੋਏ, ਲੋਹਾਂ ਪੂਰੀਆਂ ਭਰੀਆਂ ਪਈਆਂ। ਇਹ ਤਾਕਤ ਉੱਥੋਂ ਮਿਲਦੀ ਹੈ, ਐਨਰਜੀ। ਇਸ ਕਰਕੇ ਸਭ ਤੋਂ ਵੱਡੀ ਤਾਕਤ ਅਕਾਲ ਪੁਰਖ ਕੋਲ ਸ਼ਬਦ ਦੀ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਉਹ ਅਰਧਾ ਉਰਦੇ ਨਿਬੇੜਾ ਹੈ। ਕਬੀਰ ਸਾਹਿਬ ਵੀ ਸਾਰੀ ਬਾਣੀ 'ਚ ਲਿਖਦੇ ਵੀ ਇਸ ਅਰਧਾ ਉਰਦੇ ਦੇ ਅਭਿਆਸ, ਇਨਹੇਲ ਐਕਸਹੇਲ ਦੇ ਨਾਲ ਗੁਰਮੰਤਰ ਦੀ, ਪਰਮੇਸ਼ਰ ਦੇ ਨਾਮ ਦੀ ਤਾਲ ਜੋੜ ਕੇ ਜਦ ਤੂੰ ਜਪਦਾ ਹੈ, ਤਦ ਹੀ ਅੰਮ੍ਰਿਤ ਨਿਕਲਣਾ ਹੈ। ਔਰ ਇਹਨੂੰ ਹੀ ਸਾਡੇ ਭਗਤੀ ਕਿਹਾ, ਔਰ ਇਸ ਭਗਤੀ ਨਾਲ ਅਸੀਂ ਅਸਨੇਹ ਪਿਆਰ ਕਰਨਾ ਹੈ। ਹਰ ਭਗਤੀ ਅਸਨੇਹ, ਹਰ ਭਗਤੀ। ਕਹਿੰਦੇ ਕਿ ਅਸੀਂ ਬਾਣੀ ਪੜ੍ਹਦੇ ਹਾਂ, ਭਗਤੀ ਕਰਦੇ, ਬੜੇ ਬੜੇ ਭਾਰੇ ਟਪਲੇ ਦੇ ਜਾ ਰਹੇ ਨੇ ਅੱਜ ਕੱਲ੍ਹ ਸੰਗਤ ਨੂੰ। ਜੀ ਤੁਸੀਂ ਪਾਠ ਕਰਦੇ ਹੋ ਭਗਤੀ ਦੀ, ਸੰਤਾਂ ਕੋਲ ਜਾਣਾ ਵੀ ਭਗਤੀ ਹੈ, ਇੰਨੇ ਪੈਰ ਪੁੱਟ ਕੇ ਜਾਂਦੇ ਵੀ ਭਗਤੀ ਹੈ। ਤੁਸੀਂ ਬਾਣੀ ਪੜ੍ਹਦੇ ਹੋ, ਪਾਠ ਕਰਦੇ ਹੋ, ਸਾਰੇ ਕਿਸੇ ਭਾਂਡੇ ਮਾਂਜਦੇ ਹੋ, ਸਾਰੇ ਸੰਗਤ ਦੇ ਸਾਰਾ, ਇਹ ਸਭ ਭਗਤੀ ਹੈ ਜੀ। ਵਾਹ ਵੀ ਵਾਹ, ਭਗਤੀ ਤੇ ਮਹਾਰਾਜ ਨੇ ਲਿਖਿਆ, ਹਰ ਹਰ ਜਪਨ ਜਪਾਵੋ ਆਪਣਾ, ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤੇ ਹਮ ਮਾਂਗੀ ਭਗਤੇ ਇੱਕਾਕੀ, ਹਰ ਜੀ ਲਾਜ ਰੱਖ ਹਰ ਜਨ ਕੀ, ਹਰ ਹਰ ਜਪਨ ਜਪਾਵੋ ਆਪਣਾ, ਹੇ ਹਰੇ ਹਰੇ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤੇ ਇਕਾਕੀ, ਹਰ ਭਗਤੀ ਅਸਨੇਹ, ਹਰ ਭਗਤੀ ਅਸਨੇਹ, ਗੁਰਮੁਖ ਕੀ ਜੈ, ਗੁਰਮੁਖ ਕੀ ਜੈ। ਇਸ ਭਗਤੀ ਨੂੰ ਸਹਿਜ ਮਾਰਗ ਸਮਝ, ਔਰ ਜਿਸ ਤਰ੍ਹਾਂ ਸਹਿ ਸੁਭਾਈ ਤੇ ਇੱਥੋਂ ਨਾਮ ਜਪਾਉਂਦਾ ਹੈ, ਸਰੀਰ ਮੰਨਦਾ ਹੈ, ਜਿਸ ਵੇਲੇ ਉਸ ਵੇਲੇ ਨਾਮ ਜਪ, ਇਹ 'ਚ ਅੱਠ ਨਾ ਕਰ ਵੀ ਮੈਂ ਇਹਨੇ ਘੰਟੇ ਤੜਕੇ 2 ਵਜੇ ਅਲਾਰਮ ਲਾ ਕੇ ਘੜੀ ਦਾ ਕੇਸੀ ਇਸ਼ਨਾਨ ਕਰਕੇ ਮੈਂ ਲੈ ਕੇ ਛੱਡਣਾ ਰੱਬ ਨੂੰ, ਕਿੱਦਾਂ ਨਹੀਂ ਮੇਰੇ 'ਤੇ ਕਲਾ ਵਰਤਦੀ ਕੇਸੀ ਇਸ਼ਨਾਨ? ਇਹ 100% ਕਰਮ ਕਾਂਡ ਹੈ। ਇਸ ਕਰਕੇ ਜਿਹੜਾ ਅੱਠ ਕਰਨਾ ਹੈ, ਇਹਨਾਂ ਨਾਲ ਅਰਦਾਸ 'ਚ ਪਾਤਾ, ਪੁਜਾਰੀਆਂ ਨਾਲ ਅਰਦਾਸ ਪਾਤਾ, ਔਰ ਪੁਰਾਤਨ ਸਿੰਘਾਂ ਨੂੰ ਬਦਨਾਮ ਕਰ ਰਹੇ ਨੇ ਜਿਹਨਾਂ ਹਠੀਆਂ ਜਪੀਆਂ ਤਪੀਆਂ ਨੇ ਨਾਮ ਜਪਿਆ, ਉਹਨਾਂ ਨੇ ਹੱਠ ਕੀਤਾ। ਹੱਠ 'ਤੇ ਵਾਰ ਵਾਰ ਮਨਾ ਹੈ ਬਾਣੀ 'ਚ, ਦਸਮ ਪਾਤਸ਼ਾਹ ਮਨਾ ਕਰ ਰਿਹਾ ਇਸ ਹੱਠ ਦੇ ਕੰਮ ਨੂੰ। ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸੋ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕੋ ਪਾਵੈ। ਦਸਮ ਪਾਤਸ਼ਾਹ ਕਹਿੰਦਾ ਪਰਮ ਪੁਰਖ ਨੂੰ ਨਹੀਂ ਪਾ ਸਕਦੇ ਤੁਸੀਂ ਇਹਨਾਂ ਹੱਠਾਂ ਨਾਲ। ਹੱਠ ਸਾਰੀ ਉਮਰ ਵੀ ਅਸੀਂ ਕੇਸੀ ਇਸ਼ਨਾਨ ਕਰਕੇ ਫਿਰ ਕੇਸਾਂ, ਉਹ ਕੇਸਾਂ ਵਿਚਾਰਿਆਂ ਨੇ ਕੀ ਕਸੂਰ ਕਰ ਦਿੱਤਾ, ਸਾਰੇ ਝੜ ਜਾਂਦੇ। ਸਾਰੇ ਜਿੰਨੇ ਸਾਰੀ ਉਮਰ ਨਹਾਉਣ ਵਾਲੇ ਸਾਰੇ ਗੰਜੇ ਹੋ, ਕੇਸਕੀ ਵੀ ਨਹੀਂ ਠਹਿਰਦੀ ਉੱਤੇ। ਇਹਨਾਂ ਵਾਲਾਂ ਵਿਚਾਰਿਆਂ ਨੇ ਕੀ ਕਸੂਰ ਕੀਤਾ? ਅਸੀਂ ਪ੍ਰਤੱਖ ਚੀਜ਼ਾਂ ਕਰਦੇ ਰਹੇ ਔਰ ਅਸੀਂ ਆਪ ਕੀਤੀਆਂ ਸਾਰੀਆਂ ਚੀਜ਼ਾਂ, ਤਾਂ ਅਸੀਂ ਆਪਣਾ ਢਿੱਡ ਪਹਿਲਾਂ ਨੰਗਾ ਕਰਦੇ ਹਾਂ। ਸਿੰਘੋ ਸਮਝੋ, ਇਹ ਰਾਸਤਾ ਜੋ ਕੋਈ ਅੰਨਾ ਆਗੂ ਚਲਾ ਗਿਆ, ਰਾਸਤਾ ਨਹੀਂ ਹੈ, ਰਾਸਤਾ ਸਹਿਜ ਮਾਰਗ ਹੈ। ਭਗਤੀ ਬੜੀ ਸੌਖੀ ਹੈ, ਪਰ ਇਹਨੂੰ ਐਸੇ ਤਰੀਕਿਆਂ ਨਾਲ ਅੰਨੇ ਆਗੂਆਂ ਮਗਰ ਲੱਗੇ ਹਾਂ। ਬਾਬਾ ਨਾਨਕ ਕਹਿੰਦਾ, ਅੰਧਾ ਆਗੂ ਸਾਥ ਮਹਾਵੈ, ਕਿਸੇ ਦੇ ਮਗਰ ਨਾ ਲੱਗੋ, ਸ਼ਬਦ ਦੇ ਮਗਰ ਲੱਗੋ। ਯਾਰ ਸਭ ਤੋਂ ਸ੍ਰੇਸ਼ਟ ਸ਼ਬਦ ਹੈ ਮਹੱਲੇ ਪਹਿਲੇ ਦੀ ਬਾਣੀ 'ਚੋਂ ਗਿਆਨ। ਕੀ ਮਜਾਲ ਹੈ, ਕੋਈ ਦੂਸਰਾ ਮਹੱਲਾ ਜਾਂ ਭਗਤ ਦੇ ਸ਼ਬਦ ਇਸ ਮਹੱਲੇ ਪਹਿਲੇ ਦੇ ਸ਼ਬਦ ਤੋਂ ਡੀਵੀਏਟ ਕਰ ਗਏ ਹੋਣ, ਕਿਤੇ ਬੈਂਡ ਹੋ ਗਏ ਹੋਣ, ਜਾਂ ਕਿਤੇ ਕੋਈ ਮਜਾਲ ਹੈ, ਕਣਕੇ ਦਾ ਵੀ ਫਰਕ ਹੋਵੇ, ਕਿਰਤੀ ਪਰਦਾ ਇੱਕ ਸੂਤ। ਮੈਂ ਕਹਿੰਦਾ ਐਸੇ ਸ਼ਬਦ ਹੈ ਜਿਹੜੇ ਕਿ ਬਾਬੇ ਨਾਨਕ ਦੇ ਹੀ ਸ਼ਬਦ, ਉਹ ਚਹੱਦੀ ਵੈਣ ਨੂੰ ਕਲੀਅਰ ਕਰਨ ਲਈ ਸਾਰੇ ਸ਼ਬਦ ਆਏ ਆ। ਔਰ ਬਾਬੇ ਦਾ ਸ਼ਬਦ ਦੇਖੋ, ਪਹਿਲਾਂ ਹੱਠ ਵਾਲਾ ਹੀ ਹੱਠ, ਹੱਠ ਜਿੰਨੇ ਆ ਕਰਮ ਹੱਠ ਦੇ ਕਰਦੇ, ਉਹਨਾਂ 'ਤੇ ਚੌਲ ਦਾ ਸੁਹਾਗਾ ਫੇਰ ਰਿਹਾ ਮਹਾਰਾਜ ਹੁਣ। ਸੱਚਾ ਅਲਖ ਅਪੇਓ, ਸੱਚਾ ਅਲਖ ਹੱਠੇ ਨਾ ਪਤੀ ਜਾਈ, ਹੱਠੇ ਨਾ ਪਤੀ ਸੱਚਾ ਅਲਖ ਅਪੇਓ, ਸੱਚਾ ਅਲਖ ਹੱਠੇ ਨਾ ਪਤੀ ਜਾਈ। ਬਦਨਾਮ ਕੀਤਾ ਜਾ ਰਿਹਾ ਅਰਦਾਸ ਦੇ ਵਿੱਚ, ਜਿਹਨਾਂ ਹੱਠੀਆਂ ਜਪੀਆਂ ਤਪੀਆਂ, ਲਓ ਜਪ ਤਪ। ਉਹ ਬਾਬਾ ਨਾਨਕ ਕਹਿੰਦਾ, ਜਪ ਤਪ ਕਰਮ ਨਾ ਜਾ, ਤੇਰੇ ਤਾਂ ਤੁਹਾਡੀ ਅਰਦਾਸ ਸਾਰੀ ਗਲਤ ਹੈ। ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਵਾਹੀ, ਪਤਾ ਨਹੀਂ ਕੀ ਕੁਛ ਵਾੜੀ ਜਾਂਦੇ ਵਿੱਚ, ਜਿਹਨਾਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਿਆ ਰਹੇ, ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਦੀ ਜੀ ਦੀ ਝੋਲੀ 'ਚ ਸੁਆਹ ਕਿਉਂ ਨਾ ਪਾਈਏ ਤੁਹਾਡੇ ਅਰਗੇ ਖਾਲਸਿਆਂ ਦੀ? ਅਗਲੇ ਕਿਹੜੇ ਚੰਦ ਚਾੜੇ ਤੁਸੀਂ, ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਮੰਗਣ ਰਹੇ, ਜਿਹਨਾਂ ਤੋਂ ਵਿਛੋੜਿਆ ਗਿਆ ਹੈ, ਛੱਡ ਕੇ ਆ ਗਏ, ਉੱਥੇ ਕਿਉਂ ਨਹੀਂ ਮਰ ਗਏ? ਆਪ ਛੱਡ ਕੇ ਆਏ ਆ, ਵਿਛੋੜਿਆ ਗਿਆ, ਔਰ ਇਹਨਾਂ ਦੇ ਸੇਵਾ ਸੰਭਾਲ ਖੁੱਲ੍ਹੇ। ਮੈਂ ਕਹਿੰਦਾ ਉਹ ਸਿੱਖੀ ਕੋਈ ਜਾਗਦਾ ਨਹੀਂ ਹੈ, ਸਾਰੀ ਅਰਦਾਸ ਕਰੀ ਜਾ ਰਹੇ ਆ। ਸਾਹਿਬ ਜੀ ਆਹ ਅਰਦਾਸ 'ਚ ਤੁਸੀਂ ਪੜਿਆ, ਉਹ ਅਰਦਾਸ ਬਾਣੀ ਦੇ ਮੁਤਾਬਕ ਅਸੀਂ ਪੜ੍ਹ ਲੈਂਦੇ ਹਾਂ ਜਿਹੜੇ ਲਫ਼ਜ਼ ਹੈ, ਬਾਕੀ ਤੁਸੀਂ ਕੀ ਕਰ ਰਲਾਈ ਜਾਂਦੇ ਹੋ ਸਭ ਕੁਛ। ਇਸ ਕਰਕੇ ਸਾਨੂੰ ਬਾਣੀ ਦੇ ਹਿਸਾਬ ਨਾਲ ਹਰ ਇੱਕ ਦੇ ਅੱਗੇ ਛਾਤੀ ਤਾਣ ਕੇ ਹਰ ਇੱਕ ਸਿੱਖ ਨੂੰ ਸੱਚਾਈ ਲਈ ਖੜਾ ਹੋਣਾ ਪੈਣਾ, ਵੀ ਜਿਹੜੀ ਅਰਦਾਸ ਹੱਥੋਂ ਕਰਾ ਰਹੇ ਸਾਡੇ ਬੱਚਿਆਂ ਦੀ ਗਾਂ, ਅਗਲੀਆਂ ਜਿਨਸਾਂ ਨੂੰ ਅਸੀਂ ਕੀ ਸਮਝਾ ਸਕਾਂਗੇ ਵੀ ਸਾਡੀ ਇਹ ਅਰਦਾਸ ਹੈ? ਅਰਦਾਸ ਹੈ ਪਹਿਲਾਂ ਮਹਾਰਾਜ ਨਾ ਹੱਠ ਕੱਠਿਆ ਹੈ ਜਿਹੜਾ ਤੁਸੀਂ ਪਾਇਆ, ਹੱਠੀਆਂ ਜਪੀਆਂ ਤਪੀਆਂ, ਫਿਰ ਤੁਸੀਂ ਜਿਹੜਾ ਐਸੇ ਐਸੇ ਲਫ਼ਜ਼ ਪਾ ਰਹੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਕਿਤੇ ਕੋਈ ਲਫ਼ ਇੱਕ ਲਫ਼ਜ਼ ਨਹੀਂ ਠੀਕ ਇਹਨਾਂ, ਔਰ ਇੰਨਾ ਮੁਸਲਮਾਨਾਂ ਨੂੰ ਬਦਨਾਮ ਕੀਤਾ ਹੈ ਅਰਦਾਸ, ਜਿਹਨਾਂ ਮਾਈਆਂ ਬੱਚਿਆਂ ਦੇ ਵਿਚੜੇ ਖੋ ਖੋ ਕੇ ਨੇਜ਼ਿਆਂ 'ਤੇ ਟੰਗੇ, ਮਾਰ ਆਂਦਰਾਂ ਦੇ ਗਲ 'ਚ ਹਾਰ ਪੁਆਏ, ਸਵਾ ਸਵਾ ਮਨ ਦੇ ਪੀਸਣੇ, ਔਰ ਸਾਰੀ ਸਿੰਘਣੀਆਂ ਦਾ ਗੁਰਦੁਆਰਾ ਲਾਹੌਰ ਦੀ ਕਹਾਣੀ ਮੈਂ ਰਿਕਾਰਡ ਕਰਾ ਚੁੱਕਾ, ਸਾਰੀ ਗਲਤ ਹੈ। ਅੰਗਰੇਜ਼ਾਂ ਨਾਲ ਆਣ ਕੇ ਸਾਡੇ 'ਚ ਪਾੜ ਪੁਆ ਕੇ, ਉੱਥੇ ਮਸੀਤ ਸੀ ਜਿਹੜਾ ਸਿੰਘਣੀਆਂ ਗੁਰਦੁਆਰਾ ਜਿੱਥੇ ਸ਼ਹੀਦ ਕੀਤਾ ਗਿਆ, ਉੱਥੇ ਮਸੀਤ ਸੀ। ਮੇਰੇ ਬਾਪੂ ਜੀ ਆਪ ਜੀਂਦੇ, ਅਸੀਂ ਲਾਹੌਰ 'ਚ ਛੋਟੇ ਛੋਟੇ ਹੁੰਦੇ, ਉਹਨਾਂ ਨੇ ਆਣ ਕੇ ਗੱਲ ਦੱਸੀ, ਅੱਜ ਉਹ ਮਸੀਤ ਸਿੱਖਾਂ ਨੇ ਸਵੇਰੇ ਢਾਹ ਦੇਣੀ ਆ। ਮੈਂ ਕਿਹਾ ਬਾਪੂ ਜੀ ਕਿਉਂ? ਕਹਿੰਦੇ ਇੱਥੇ DC ਇੱਕ ਆਇਆ, ਉਹ ਜਿਹੜਾ ਕਿ ਹੈ ਇੰਡੀਅਨ ਹੀ ਹੈ, ਪਰ ਅੰਗਰੇਜ਼ਾਂ ਨਾਲ ਲਿਆ ਕੇ DC ਲਿਆ, ਉਹਨਾਂ ਨੇ ਕਿਹਾ ਫਸਾਦ ਪਾਉਣ ਦੀ ਬਜਾਏ, ਉਹਨਾਂ ਨੇ ਕਿਹਾ ਵੀ ਆਹ ਜਿੱਥੇ ਮਸੀਤ ਹੈ ਇੱਥੇ ਸਿੱਖੋ ਗੁਰਦੁਆਰਾ ਤੁਸੀਂ ਬਣਾ ਲਓ, ਮੈਂ ਸਵੇਰੇ ਮੌਕਾ ਦੇਖਣਾ ਅਤੇ ਮੈਂ ਆਣ ਕੇ ਐਲਾਨ ਕਰ ਦਾਂਗੇ ਤੁਹਾਡਾ ਗੁਰਦੁਆਰਾ। ਉਹਨਾਂ ਨਾਲ ਤਿਆਰ ਕਰਕੇ ਉੱਥੇ ਉਹ ਸਿੰਘਣੀਆਂ ਦਾ ਗੁਰਦੁਆਰਾ ਜਿੱਥੇ ਸ਼ਹੀਦ ਕੀਤੀਆਂ ਜਾ ਰਹੀਆਂ, ਬਾਪੂ ਜੀ ਕਹਿੰਦੇ ਅਸੀਂ ਸਵੇਰੇ ਗਏ ਅਤੇ ਹਜ਼ਾਰਾਂ ਸਿੱਖ ਆ ਗਏ ਉੱਥੇ, ਉਹਨਾਂ ਨਾਲ ਇੱਕ ਘੰਟੇ ਦੇ ਵਿੱਚ ਸਾਰੀ ਸਿੱਖਾਂ ਸੰਗਤ ਨੇ, ਔਰ ਮਾਰ ਟਰੱਕ ਉੱਧਰ ਸੀ ਉੱਥੋਂ ਮਾਰ ਕੇ ਮਸੀਤ ਉੜਾ ਕੇ ਟਰੱਕਾਂ 'ਚ ਭਰ ਕੇ, ਉੱਥੇ ਮਿਸਤਰੀ ਸਿੰਘ ਵੀ ਬੜੇ ਸੀ ਸਾਰੇ, ਉਹਨਾਂ ਨਾਲ 4 ਘੰਟਿਆਂ ਦੇ ਵਿੱਚ ਉੱਥੇ ਗੁਰਦੁਆਰੇ ਦੀ ਬਿਲਡਿੰਗ ਅਤੇ ਗ੍ਰੰਥ ਸਾਹਿਬ ਅੰਦਰ ਰੱਖ ਦਿੱਤਾ, ਔਰ ਉੱਥੇ ਜਿਸ ਵੇਲੇ DC ਆਇਆ ਉਹਨਾਂ ਨੇ ਕੀਤਾ, ਹਾਂ ਇੱਥੇ ਗੁਰਦੁਆਰਾ। ਉਹਨਾਂ ਨਾਲ ਉੱਥੇ ਪੱਥਰ ਚੱਕ ਕੇ ਬੜੇ ਬੜੇ ਰੱਖ ਦਿੱਤੇ, ਗੋਲੀਆਂ ਦੇ ਸਿੱਕੇ ਪੁਰਾਣੇ, ਹੋਰ ਸਾਰੀਆਂ ਛੜਲੇ ਹੱਡੀਆਂ ਪਤਾ ਨਹੀਂ ਕਿੱਥੋਂ ਚੱਕ ਲਿਆ ਇਹ ਬਸਾਣਾ ਤੂੰ, ਹੱਡੀਆਂ ਸ਼ੀਸ਼ੇ 'ਚ ਰੱਖ ਕੇ ਉੱਥੇ ਸਾਰੀਆਂ, ਐਡਾ ਵੱਡਾ ਪੱਥਰ ਜੀ ਇਹ ਜਿਹੜੀ ਗਰਭਵਤੀ ਸਿੰਘਣੀ ਹੁੰਦੀ ਸੀ ਉਹਦੇ ਪੇਟ 'ਤੇ ਰੱਖਦੇ ਸੀ ਅਤੇ ਉਹਦਾ ਬੱਤਾ ਜਾਇਆ ਹੋ ਜਾਂਦਾ ਸੀ, ਐਡਾ ਪੱਥਰ, ਔਰ ਉੱਥੋਂ ਬਾਅਦ ਉੱਥੇ ਗੋਲੀਆਂ ਮੈਂ ਆਪ ਦੇਖੀਆਂ, ਉੱਥੋਂ ਬਾਅਦ ਉਹ ਫਸਾਦ ਦਾ ਪੁਆੜਾ ਕਾਇਮ ਕਰ ਦਿੱਤਾ ਸਿੰਘਣਾ, ਕੋਈ ਮੈਨੂੰ ਆਣ ਕੇ ਦੱਸਦੇ ਵੀ ਇਹ ਸਾਰੀਆਂ ਸ਼ਰਾਰਤਾਂ ਅੰਗਰੇਜ਼ ਦੀਆਂ ਡਿਵਾਈਡ ਐਂਡ ਰੂਲ ਦੀਆਂ ਪਾਲਿਸੀਆਂ ਹੁਣ ਉੱਗੜਦੀਆਂ ਆ ਰਹੀਆਂ, ਸਿੰਘਣੀਆਂ ਦਾ ਗੁਰਦੁਆਰੇ ਦੇ ਥਾਂ ਪਹਿਲਾਂ ਮਸੀਤ ਸੀ। ਇਸੇ ਕਰਕੇ ਅਸੀਂ ਇਨ ਪੰਥ ਨੂੰ, ਇਹਨੂੰ ਸਿੱਖੀ ਨੂੰ ਰਕਾਨ ਕਰਦੇ ਹਾਂ ਵੀ ਇਸ ਮੁਸਲਮਾਨਾਂ ਨਾਲ ਜ਼ੁਲਮ ਨਹੀਂ ਕੀਤੇ, ਇਹ ਸਾਰੇ ਤੁਸੀਂ ਆਪ ਬਣਾਏ ਹੈ, ਔਰ ਤੁਸੀਂ ਮਾਰ ਮੁਕਤਸਰ ਦੇ ਭਗੌੜੇ ਸਿੱਖਾਂ ਦਾ ਨਾਂ ਲੈ ਲੈਂਦੇ ਸ਼ਾਹ 'ਚ, ਔਰ ਜਿਹੜਾ ਜਿਹਨੇ ਵਿਚਾਰੇ ਆਪਣੇ ਚਾਰੇ ਪੁੱਤ ਵਾਰ ਦਿੱਤੇ ਉਸ ਫਕੀਰ ਨੇ ਮੁਸਲਮਾਨ ਨੇ, ਉਹ ਸੀ ਬੁੱਧੂ ਸ਼ਾਹ, ਆਪਣੇ ਬੇਟੇ ਅਰੇ ਸਾਰੇ ਉਹਦਾ ਨਾਂ ਕਦੀ ਅਰਦਾਸ 'ਚ ਨਹੀਂ ਤੁਸੀਂ ਲੈਂਦੇ। ਇਸ ਕਰਕੇ ਮੁਸਲਮਾਨਾਂ ਨਾਲ ਸਾਰਾ ਵੈਰ ਹੀ ਪੰਥ ਪ੍ਰਕਾਸ਼ ਦੇ ਜਾਂ ਉਹਨਾਂ ਵਰਕਿਆਂ ਤੋਂ ਪੈ ਰਿਹਾ ਹੈ ਜਿਹੜੇ 'ਚ ਲਿਖਿਆ ਵੀ ਜੇ ਇੱਕ ਮੁਸਲਮਾਨ ਤੁਰਕ ਇੱਕ ਤਿਲਾਂ ਦੀ ਬੋਰੀ ਭਰੀ ਹੋਵੇ ਔਰ ਤਿਲਾਂ ਦੀ ਬੋਰੀ 'ਚ ਆਪਣੀ ਬਾਂਹ ਲਵੇੜ ਕੇ ਕੂਹਣੀ ਤੱਕ ਤੇਲ ਦੇ ਨਾਲ ਉਹ ਤਿਲਾਂ ਦੀ ਬੋਰੀ 'ਚ ਬਾਂਹ ਤੁੰਨ ਦੇਵੇ ਔਰ ਉੱਥੋਂ ਬਾਅਦ ਬਾਹਰ ਕੱਢੇ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣਗੇ, ਇੰਨੀ ਵਾਰੀ ਵੀ ਜੇ ਕੋਈ ਤੁਰਕ ਸਹੁੰ ਖਾਵੇ ਮੁਸਲਮਾਨ ਉਹਦੇ 'ਤੇ ਇਤਬਾਰ ਨਾ ਕਰੋ। ਅਸੀਂ ਉਹ ਚੀਜ਼ਾਂ ਲਿਆ ਰਹੇ ਹਾਂ ਵੀ ਸਿੱਖੀ ਸੰਭਲੇ, ਸਾਡਾ ਕਿਸੇ ਕੰਮ ਨਾ, ਸਾਨੂੰ ਬਚਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉੱਚ ਦਾ ਪੀਰ, ਇਸ ਵੇਲੇ ਤੁਸੀਂ ਸਾਰੇ ਬਾਕੀ ਨਹੀਂ ਸੀ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੁਸਲਮਾਨਾਂ ਨਾਲ ਬਚਾਇਆ। ਐਡਾ ਪਿਆਰ ਗੁਰੂਆਂ ਦਾ ਹਰ ਬਾਦਸ਼ਾਹ ਨਾਲ, ਹਰ ਸਾਰੀ ਮੁਸਲਮਾਨ ਹਕੂਮਤ ਨਾਲ ਸਾਰੇ ਸਾਡੇ ਰਹੇ ਔਰ ਇਹਨਾਂ ਸਾਨੂੰ ਇੰਨਾ ਲੜਾਇਆ ਜਾ ਰਿਹਾ ਜਿਹਦਾ ਕੋਈ ਹਿਸਾਬ ਨਹੀਂ। ਸਿੱਖੀ ਸੰਭਲੇ ਅਸੀਂ ਨੇਕਡ ਪਰੂਫ ਦੇ ਰਹੇ ਹਾਂ ਸਿੰਘਣੀਆਂ ਦਾ ਗੁਰਦੁਆਰਾ ਇਹਨਾਂ ਨਾਲ ਅਰਦਾਸ ਦੇ ਵਿੱਚ, ਰੋਜ਼ ਤੁਸੀਂ ਅਰਦਾਸ ਕਰਦੇ ਹੋ, ਰੋਜ਼ ਉਹਨਾਂ ਨੂੰ ਬਦਨਾਮ ਕਰਦੇ ਹੋ, ਕਦੀ ਹੁਕਮ ਐਡਾ ਜ਼ੁਲਮ ਕਿਉਂ ਕਰ ਸਕਦਾ। ਇਹ ਸਾਰੀਆਂ ਕਹਾਣੀਆਂ ਬਣਾਈਆਂ ਗਈਆਂ ਔਰ ਹੱਠ ਦਾ ਵਿੱਚ ਨਾ ਪਾਤਾ, ਜਿਹਨਾਂ ਹੱਠੀਆਂ ਜਪੀਆਂ ਤਪੀਆਂ ਨੇ ਨਾਮ ਜਪਿਆ ਔਰ ਸਾਰਾ ਹੱਠ ਮਨਾ ਹੈ। ਮਹਾਰਾਜ ਕਹਿੰਦੇ ਸੱਚਾ ਅਲਖ ਅਪੇਓ, ਸੱਚਾ ਅਲਖ ਹੱਠੇ ਨਾ ਪਤੀ ਜਈ, ਹੱਠੇ ਨਾ ਪਤੀ। ਆ ਗਾਉਣਾ ਵਜਾਉਣਾ ਆਪ ਸ਼ੁਰੂ ਕੀਤਾ, ਗੁਰੂ ਕਾਲ ਵੇਲੇ ਕੋਈ ਰਾਗੀ ਨਹੀਂ ਸੀ।
ਇੱਕ ਗਾਵੇਂ ਰਾਗ ਭਰੀਆਂ, ਇੱਕ ਗਾਵੇਂ ਰਾਗ ਭਰੀਆਂ,
ਰਾਗੇ ਨਾ ਪੀ ਜਾਈ, ਰਾਗੇ ਨਾ ਪੀ ਜਾਈ। ਇਸ ਬਾਣੀ ਤੋਂ ਉਲਟ ਕਹਾਣੀ ਬਣਾਈ ਗਈ ਸੱਤੇ ਬਲਵੰਡ ਦੀ, ਰਾਏ ਬਲਵੰਡ ਅਤੇ ਸੱਤਾ, ਦੋ ਵੱਡੇ ਬ੍ਰਹਮ ਗਿਆਨੀ ਸਾਡੇ ਸਿੱਖ ਸੀ, ਮੁਸਲਮਾਨ ਸਿੱਖ ਸੀ, ਜਿਨ੍ਹਾਂ ਨਾਲ ਵਾਰ ਲਿਖੀ ਆ ਔਰ ਜਿਹਦੀ ਰੋਜ਼ ਲਾਈਨ ਪੜ੍ਹਦੇ ਹੋਵੇ, ਸਿਫਤ ਕਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ, ਇਹ ਉਹਨਾਂ ਮੁਸਲਮਾਨ ਲਿਖਾਰੀਆਂ ਦੀ ਰਾਏ ਬਲਵੰਡ ਅਤੇ ਸੱਤੇ ਦੀ ਇਹ ਵਾਰ ਹੈ ਔਰ ਉਹ ਐਡੀ ਉੱਚੀ ਵਾਰ ਹੈ ਜਿਹਦੀ ਇਹ ਲਾਈਨ ਰੋਜ਼ ਪੜ੍ਹਦੇ ਹੈ ਔਰ ਉਹਨਾਂ ਦੀ ਕਹਾਣੀ ਬਣਾਈ ਵੀ ਸੱਤੇ ਬਲਵੰਡੇ ਦੀਆਂ ਲੜਕੀਆਂ ਦਾ ਵਿਆਹ ਸੀ ਅਤੇ ਉਹਨਾਂ ਕੁੜੀ ਵਿਆਹੁਣੀ ਸੀ ਅਤੇ ਗੁਰੂ ਅਰਜਨ ਪਾਤਸ਼ਾਹ ਨੂੰ ਕਹਿੰਦੇ ਜੀ ਅੱਜ ਇੱਕ ਦਿਨ ਦਾ ਚੜਾਵਾ ਸਾਨੂੰ ਦਿੱਤਾ ਜਾਏ ਔਰ ਉੱਥੇ ਜਾ ਕੇ ਜਿਸ ਵੇਲੇ ਰਾਗੀਆਂ ਨਾਲ ਰਾਗ ਕੀਤਾ ਇਹਨਾਂ ਦੋਨਾਂ ਨਾਲ ਅਤੇ ਉਹ ਫਿਰ ਉਹਨਾਂ ਨੂੰ ਉੱਥੇ ਤਾਂ ਇੱਕ ਪੈਸਾ ਮੈਂ ਨਾ ਚੜਿਆ ਕਿਉਂਕਿ ਗੁਰੂ ਮਹਾਰਾਜ ਨੇ ਸਿਖਾਲਤਾ ਸੀ ਸੰਗਤ ਨੂੰ ਵੀ ਅੱਜ ਪੈਸਾ ਨਾ ਚੜਾਇਓ ਕੋਈ ਕਹਾਣੀ ਹੈ। ਉਹ ਰੁੱਸ ਗਏ ਉਹਨਾਂ ਨਾਲ ਜਾ ਕੇ ਘਰ ਬੈਠ ਗਏ ਅਗਲੇ ਦਿਨ ਆਉਣ, ਫਿਰ ਆ ਦੇਖੋ ਹੁਣ ਨੋਵਲ ਕਰੈਕਟਰ ਭੇਜਣ ਲੱਗੇ ਆ। ਫਿਰ ਗੁਰੂ ਅਰਜਨ ਪਾਤਸ਼ਾਹ ਨਾ ਪਹਿਲਾਂ ਭਾਈ ਗੁਰਦਾਸ ਨੂੰ ਭੇਜਿਆ, ਜਾ ਉਹਨਾਂ ਮਰਾਸੀਆਂ ਨੂੰ ਬੁਲਾਓ, ਸੰਗੇ ਡੀਕਰੀ ਹੈ ਭਾਈ, ਆਓ ਰਾਗ ਸੁਣਾਓ ਕੀਰਤਨ ਸੁਣਾਓ। ਉਹ ਕਹਿੰਦੇ ਚਲ ਜਾਓ ਅਸੀਂ ਨਹੀਂ ਆਉਂਦੇ। ਉਹ ਮੁੜ ਗਿਆ, ਫਿਰ ਬਾਬੇ ਬੁੱਢੇ ਨੂੰ ਭੇਜਿਆ, ਉਹਨੂੰ ਵੀ ਅਗਲਿਆਂ ਨਾ ਉਹ ਮਰਾਸੀ ਸੀ, ਉਹ ਟਿਚਰਾਂ ਕੀਤੀਆਂ ਉਹਨੂੰ, ਕਹਾਣੀ ਬਣਾਏ ਕਹਿੰਦੇ ਨਾ ਟਿਚਰ ਨਾ ਕਰੀਏ ਮਰਾਸੀ ਜਾਤ ਨੂੰ ਅਤੇ ਛੋਟੀ ਜੁੱਤੀ ਬਿਨਾਂ ਤੁਰੀਏ ਨਾ ਰਾਤ ਨੂੰ। ਤਾਂ ਉਹ ਜਿਹੜਾ ਉਹ ਕਹਿਣ ਲੱਗੇ ਕਿ ਇਹ ਉਹ ਬਾਬਾ ਬੁੱਢੇ ਨੂੰ ਵੀ ਭੇਜਤਾ। ਗੁਰੂ ਮਹਾਰਾਜ ਕਹਿੰਦੇ ਫਿਰ ਮੈਂ ਆਪ ਜਾਂਦਾ ਭਾਈ ਇਹਨਾਂ ਕੋਲ, ਗਿਣੀ ਬੰਦੇ ਨੇ। ਅਤੇ ਜਿਸ ਵੇਲੇ ਉਹ ਨਿਕਲਦੇ ਹੀ ਬਾਹਰ ਕਹਿੰਦੇ ਜਾ ਪਰਾਂ, ਤੇਰੇ ਬਾਬੇ ਨਾਨਕ ਦੀ ਵੀ ਵਡਿਆਈ ਵੀ ਤਾਂ ਸਾਡੇ ਮਰਦਾਨੇ ਨਾਲ ਹੀ ਸੀ, ਜੇ ਮਰਦਾਨਾ ਨਾ ਹੁੰਦਾ ਤੇਰੇ ਬਾਬੇ ਨੂੰ ਕਿਹਨੇ ਪੁੱਛਣਾ ਸੀ। ਗਿਰੀ ਮਹਾਰਾਜ ਕਹਿੰਦੇ ਅੱਕੜਿਆ ਤੁਸੀਂ ਫਿੱਟ ਗਏ, ਤੁਸੀਂ ਗੁਰੂ ਨਾਨਕ ਦੀ ਨਿੰਦਿਆ ਕਰ ਰਹੇ ਹੋ, ਤੁਸੀਂ ਫਿੱਟ ਗਏ, ਉਹਨਾਂ ਨੂੰ ਕੋਹੜ ਪੈ ਗਿਆ, ਉਹ ਵਾਪਸ ਆ ਗਏ। ਆਹਾ, ਇੱਥੇ ਕਹਾਣੀ ਆਈ ਹੈ ਹੁਣ ਜਿੱਥੋਂ ਸਾਰਾ ਪਾਜ ਖੁੱਲ੍ਹਦਾ। ਕਹਿੰਦੇ ਆਣ ਕੇ ਗੁਰੂ ਮਹਾਰਾਜ ਨੇ ਫਿਰ ਕਿਹਾ, ਸਿੱਖ ਇਹ ਮਰਾਸੀ ਫਿੱਟ ਗਏ ਆ, ਫੜੋ ਸਰੰਦੇ, ਫੜੋ ਤਪਲੇ ਤੁਹਾਡੇ ਹੱਥ 'ਚ, ਅੱਜ ਤੂੰ ਮੈਂ ਰਾਗ ਤੁਹਾਨੂੰ ਭਿੰਡਰਾਂ ਵਾਲੇ ਜਥੇ ਨੂੰ ਅਤੇ ਆਹ ਅਖੰਡ ਕੀਰਤਨੀ ਜਥੇ ਨੂੰ ਜਾਂ ਰਾਗੀਆਂ ਨੂੰ, ਸਿੱਖਾਂ ਨੂੰ, ਜਿਹੜੇ ਸਿੱਖ ਨੇ, ਅੱਜ ਤੂੰ ਰਾਗ ਮੈਂ ਤੁਹਾਨੂੰ ਦਿੱਤਾ। ਕਹਾਣੀ ਹੈ ਸੂਰਜ ਪ੍ਰਕਾਸ਼, ਐਡੀ ਐਡੀ ਬਿਹੂਦਾ ਕਹਾਣੀ। ਕਹਿੰਦੇ ਅੱਜ ਤੂੰ ਰਾਗ ਸਿੱਖ ਕਰਨਗੇ ਮੇਰੇ ਪੁੱਤੇ, ਅੱਜ ਤੂੰ ਮੈਂ ਪੁੱਤ ਤੁਹਾਨੂੰ ਰਾਗ ਦਿੱਤਾ। ਅਤੇ ਉਹ ਮਹਾਰਾਜ ਕਹਿੰਦੇ, ਇੱਕ ਗਾਂ ਮੇ ਰਾਗ ਭਰੀਆਂ, ਇੱਕ ਗਾਂ ਮੇ ਰਾਗ ਰਾਗੇ ਨਾ ਪੀ ਜਾਈ। ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੂੰ ਮਹੱਲੇ ਪੰਜਵੇਂ ਨੂੰ ਮਹੱਲੇ ਪਹਿਲੇ ਦੀ ਇਹ ਪੌੜੀ ਦਾ ਪਤਾ ਨਹੀਂ ਸੀ, ਉਹਨੇ ਕਦੀ ਪੜ੍ਹੀ ਨਹੀਂ ਸੀ ਪੋਥੀ ਆਪਣੇ ਬਾਬੇ ਨਾਨਕ ਦੀ, ਵੀ ਬਾਬਾ ਨਾਨਕ ਅਤੇ ਰਾਗ। ਉਹ ਫਿਰ ਉਹਨਾਂ ਨੂੰ ਕੋਟ ਕੋਈ ਛਡਾਵੇ ਨਾ ਉਹਨਾਂ ਨੂੰ, ਉਹਨਾਂ ਨੂੰ ਕੋਟ ਪੈ ਗਿਆ। ਦੇਖ ਕਿੱਥੇ ਇਹਨਾਂ ਦੀ ਲੜਕੀ ਦੀ ਕਹਾਣੀ ਬਣਾਈ ਫਲਾਣੀ, ਉਹ ਬਾਬਾ ਪ੍ਰੋਫੈਸਰ ਸਾਹਿਬ ਸਿੰਘ ਵੀ ਲੱਭਦਾ ਮਰ ਗਿਆ ਵੀ ਉਹਨਾਂ ਦੀ ਲੜੇ ਇਹ ਕਿਹੜੇ ਵੇਲੇ ਹੋਏ ਆ, ਗੁਰੂ ਅੰਗਦ ਵੇਲੇ ਹੋਏ ਆ ਜਾਂ ਗੁਰੂ ਅੰਗਦ ਸਾਹਿਬ ਕਿਤੇ। ਉਹ ਤੁਹਾਨੂੰ ਇਹਨਾਂ ਚੀਜ਼ਾਂ 'ਚ ਪੈਣ ਦੀ ਕੀ ਲੋੜ ਹੈ? ਤੁਸੀਂ ਉਹਨਾਂ ਦੀ ਵਾਰ ਦੇਖੋ ਕਿੰਨੀ ਵੱਡੀ ਹੈ, ਸੱਤੇ ਬਲਵੰਡੇ ਦੀ ਹੋਵੇ ਸਿਫਤ ਕਸਮ ਦੀ, ਐਡੀ ਉੱਚੀ ਵਾਰ ਦੇ ਮਾਲਕ ਕਦੀ ਇਹ ਕੰਮ ਕਰ ਸਕਦੇ? ਐਡੇ ਵੱਡੇ ਬ੍ਰਹਮ ਗਿਆਨੀ ਜਿੱਦਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਇਹਨਾਂ ਦਾ, ਵਿਚਾਰਿਆਂ ਦਾ ਉਡਾਇਆ ਜੀ, ਘੋੜ ਪੈ ਗਿਆ, ਕੋਈ ਫਿਰ ਬਚਾਵੇ ਨਾ ਉਹਨਾਂ ਨੂੰ। ਫਿਰ ਉਹ ਹਾਰ ਕੇ ਨਾ ਕੋਈ ਮਹਾਰਾਜ ਨੇ ਕਹਿਤਾ ਇਹਨੂੰ ਸੰਗਤ 'ਚ ਕੋਈ ਮੂੰਹ ਨਾ ਲਾਵੇ। ਦੇਖੋ ਮਹਾਰਾਜ ਇੱਕ ਨਫ਼ਰਤ ਕਰਨ ਲੱਗ ਪਏ ਹੁਣ। ਔਰ ਫਿਰ ਉਹ ਕਹਿੰਦੇ ਉਹਨਾਂ ਨੂੰ ਪਤਾ ਲੱਗਾ ਵੀ ਲਾਹੌਰ 'ਚ ਇੱਕ ਲੱਦਾ ਪਰਪਕਾਰੀ ਹੈ। ਲੱਦਾ ਨਾਂ ਲਿਖੇ ਆ ਨਾਵਲ ਕਰੈਕਟਰ, ਜਿੱਦਾਂ ਸੁੰਦਰੀ ਦਾ ਨਾਵਲ ਬਣਾਇਆ ਸਾਰੇ, ਵੀ ਸਾਰੇ ਹੀ ਸਿੱਖ ਦੇਵਤੇ ਸੀ ਅਤੇ ਉਸ ਵੇਲੇ ਮੁਸਲਮਾਨ ਸਾਰੇ ਹੀ ਵੈਰੇ, ਕੋਈ ਵੀ ਇੱਕ ਮੁਸਲਮਾਨ ਦਾ ਕਰੈਕਟਰ ਨਹੀਂ ਸੁੰਦਰੀ ਦੇ ਨਾਵਲ 'ਚ ਦੱਸਿਆ ਵੀ ਉਹ ਵੀ ਮੁਸਲਮਾਨ ਵੀ ਚੰਗੇ ਸੀ, ਨਹੀਂ ਸਿੱਖ ਹੀ ਬਿਜਰਾ ਸਿੰਘ ਫਲਾਨੀ ਸੁੰਦਰ, ਉਹ ਇਹੋ ਨਾਵਲ ਹੈ, ਕਹਾਣੀਆਂ ਹੈ। ਇਸ ਕਰਕੇ ਜੇ ਇਹੋ ਜਿਹੇ ਸਿੰਘ ਹੁੰਦੇ ਤਾਂ ਉਹਨਾਂ ਨੇ ਤਾਂ ਇੱਕ ਵੀ ਸਿੰਘ ਨਾ ਉੱਠ ਕੇ ਜਿਹਨਾਂ ਦੀਆਂ ਕਹਾਣੀਆਂ ਬਣਾਈਆਂ ਵੀ ਬੱਚਿਆਂ ਨੂੰ ਕੋਇਆ ਇੱਦਾਂ ਸਿੰਘ, ਇੱਕ ਵੀ ਸਾਡੇ ਕੰਨਵਾਨ ਦੇ ਸ਼ੰਭ 'ਚ ਅਸੀਂ ਮੈਂ ਉੱਥੇ ਦਾ ਰਹਿਣ ਵਾਲਾ, ਇੱਕ ਵੀ ਸਿੰਘ ਦਾ ਜ਼ਿਕਰ ਨਹੀਂ ਮਿਲਦਾ ਵੀ ਉਹਨੇ ਝੱਲ 'ਚ ਉੱਠ ਕੇ ਕਿਤੇ ਨਾਲ ਦੇ ਮੁਸਲਮਾਨ ਦੇ ਘਰ 'ਤੇ ਹਮਲਾ ਕਰਕੇ ਕਿਸੇ ਨੂੰ ਕਤਲ ਕਰ ਦਿੱਤਾ। ਇੱਕ ਵੀ ਮਿਸਾਲ ਨਹੀਂ ਮਿਲਦੀ ਉਸ ਵੇਲੇ, ਐਡਾ ਉੱਚਾ ਕਰੈਕਟਰ ਸੀ ਉਹਨਾਂ ਦਾ, ਪਿਆਰ ਸੀ ਸਾਰਿਆਂ ਦਾ। ਇਹ ਸਾਰੀਆਂ ਕਹਾਣੀਆਂ ਸਾਨੂੰ ਪਾੜਨ ਲਈ ਬਕਵਾਸ ਹੈ, ਸਾਰੀ ਚੀਜ਼ ਸਾਰੀ ਅਰਦਾਸ ਬਕਵਾਸ ਹੈ। ਬੱਚਿਆਂ ਨੂੰ ਕੋਹ ਕੋਹ ਕੇ ਫਲਾਂ ਫਲਾਂ ਜੀ, ਉਹ ਪੁੱਠੀਆਂ ਪੁੱਠੀਆਂ ਖੱਲਾਂ ਲੁਆਈਆਂ, ਉਹ ਮਨਸੂਰ ਦੀ ਕਹਾਣੀ ਫੜ ਲਈ ਮੁਸਲਮਾਨਾਂ ਦੀ ਜਿਹਨੇ ਪੁੱਠੀ ਖੱਲ ਲਾਈ, ਉਹ ਜ਼ੋਰਦਾਰ ਚ ਔਰ ਬੜੇ ਪਿਆਸ ਹੈ। ਸਾਰੇ ਸਿੱਖ ਅਰਦਾਸ ਕਰ ਰਹੇ ਨੇ, ਦੇਖਦੇ ਨੇ ਵੀ ਸਾਡਾ ਵਿਗਾੜ ਕੀ ਹੋ ਰਿਹਾ। ਇਸ ਕਰਕੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਐਸੀਆਂ ਹੈ ਵੀ ਜਿਹੜੀਆਂ ਕਿ ਬਾਣੀ ਨਾਲ ਨਹੀਂ ਟੈਲੀ ਕਰਦੀਆਂ। ਕਦੀ ਵੀ ਇਹੋ ਜਿਹੇ ਲਿਖਾਰੀ ਐਡੇ ਵੱਡੇ ਵਾਰ ਦੇ, ਰਾਮਕਲੀ ਦੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਉਹ ਕਦੀ ਨਹੀਂ ਉਹਨਾਂ ਦਾ ਐਸੇ ਉੱਚੇ ਕਰੈਕਟਰ ਦੇ ਬੰਦੇ ਕਦੀ ਗੁਰੂਆਂ ਦਾ ਕਰੈਕਟਰ ਉਲੀਕ ਸਕਦਾ। ਇਹ ਵੱਡ ਉੱਚਾ ਹੋਏ ਕੋਏ ਅਤੇ ਸੁੱਚੇ ਕੋਈ ਜਾਣੇ ਸੋਏ, ਉਹਨਾਂ ਦਾ ਲੈਵਲ ਉਸ ਵਾਰ ਦੇ ਵਿੱਚ ਉਹ ਦਿੱਤਾ ਹੈ ਜਦੋਂ ਕੋਈ ਹਿਸਾਬ ਨਹੀਂ ਹੈ। ਇਸੇ ਕਰਕੇ ਉਹ ਜਿਹੜਾ ਸੀ ਉਹਨਾਂ ਨੂੰ ਕੋ, ਫਿਰ ਲੱਦਾ ਪਰਉਪਕਾਰੀ ਲਾਹੌਰ ਗਏ ਜੀ, ਉਹ ਲੱਦਿਆ ਤੁਸੀਂ ਸਾਨੂੰ ਬਚਾ ਲਿਆ। ਕਹਿੰਦੇ ਚਲੋ ਫਿਰ ਮੈਂ, ਉਹਨੇ ਆਪਣਾ ਕਾਲਾ ਮੂੰਹ ਕੀਤਾ, ਖੋਤੇ ਦੇ ਉੱਤੇ ਉਲਟੇ ਬੰਨੇ ਹੋ ਕੇ ਬੈਠ ਗਿਆ, ਸਾਂਗ ਜਿਹਾ ਬਣਾ ਲਿਆ ਔਰ ਪਿੱਛੇ ਨਿਆਣੇ ਤਾੜੀਆਂ ਮਾਰਨ ਵਾਲੇ ਬਣਾ ਲਏ ਅਤੇ ਨਾਲ ਲੱਦਾ ਪਰਉਪਕਾਰ ਨਾਲ ਦੋਨੋਂ ਹੀ ਮਰਾਸੀ ਲੈ ਲਏ ਅਤੇ ਅੰਮ੍ਰਿਤਸਰ ਆ ਗਏ। ਉੱਥੇ ਮਹਾਰਾਜ ਨੇ ਲੋਕ ਪਿੱਛੇ ਕੱਪ ਜੀ, ਉਹ ਕਹਿੰਦੇ ਕੱਬਾ ਰੌਲਾ ਕੀ ਪੈ ਰਿਹਾ? ਕਹਿੰਦੇ ਜੀ ਉਹਦੇ ਲਾਹੌਰ ਦਾ ਲੱਦਾ ਪਰਉਪਕਾਰੀ ਖੋਤੇ 'ਤੇ ਬੈਠਾ ਜੀ, ਕਾਲਾ ਮੂੰਹ ਕੀਤਾ, ਪਿਛਲੇ ਬੰਨੇ ਮੂੰਹ ਹੈ, ਨਾਲ ਨਿਆਣੇ ਤਾੜੀਆਂ ਮਾਰਦੇ ਆ ਰਹੇ ਅਤੇ ਨਾਲ ਉਹ ਮਰਾਸੀ। ਕਹਿੰਦੇ ਗਿਰੀ ਮਹਾਰਾਜ ਇੱਠ ਕੇ ਗਏ, ਲੱਦਿਆ ਤੂੰ ਐਡਾ ਪਰਉਪਕਾਰੀ, ਤੂੰ ਇਹਨਾਂ ਨੂੰ ਕਾਹਨੂੰ ਨਾਲ ਲਿਆ, ਚੱਲ ਤੂੰ ਅੱਜ ਆ ਗਿਆ ਅਤੇ ਇਹਨਾਂ ਨੂੰ ਬਖਸ਼ ਲੈਂਦੇ ਹਾਂ। ਕਹਿੰਦੇ ਫਿਰ ਉਹਨਾਂ ਨੇ ਮਹਾਰਾਜ ਨਾ ਅੰਦਰ ਆਏ ਅਤੇ ਲੱਦੇ ਨੇ ਕਿਹਾ ਤੂੰ ਆ ਮੂੰਹ ਮੈਂ ਆਪਣਾ ਤੋ, ਮੈਂ ਇਹਨਾਂ ਨੂੰ ਬਖਸ਼ਣ ਲੱਗਾ ਹਾਂ। ਕਹਿੰਦੇ ਮਹਾਰਾਜ ਬਖਸ਼ੋ ਫਿਰ ਇਹਨਾਂ ਨੂੰ। ਕਹਿੰਦੇ ਫਿਰ ਉਹਨਾਂ ਨੇ ਕਿਹਾ ਓਏ ਮਰਾਸੀਓ, ਜਿਸ ਮੂੰਹ ਨਾਲ ਤੁਸੀਂ ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਹੁਣ ਤੁਸੀਂ ਉਹਦੀ ਸਿਫਤ ਕਰੋ, ਅਤੇ ਤਾਂ ਇਹ ਰਾਮਕਲੀ ਦੀ ਵਾਰ ਉਹਨਾਂ ਨਾਲ ਉਚਾਰੀ। ਆਹ ਦੇਖੋ
ਰਾਮਕਲੀ ਕੀ ਵਾਰ, ਜਿਹ 'ਚ ਹੋਵੇ ਸਿਫਤ ਕਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਨਾ,
ਉਹ ਵਾਰ ਉਸ ਵੇਲੇ ਉਚਾਰੀ ਜਿਉਂ ਜਿਉਂ ਉਹ ਵਾਰ ਆਖੀ ਗਏ ਉਹਨਾਂ ਦਾ ਕੋਡ ਲੱਥਦਾ ਗਿਆ ਔਰ ਸਾਰੇ ਅਸੀਂ ਵੀ ਜਥੇ ਦੇ ਸਿੰਘ ਸੀ, ਅਸੀਂ ਰਹਿ ਰਸ ਵੇਲੇ ਜ਼ਰੂਰ ਵਾਰ ਪੜ੍ਹਨੀ, ਵੀ ਇਹ ਵਾਰ ਪੜ੍ਹਨ ਨਾਲ ਸਾਰੇ ਬਿਮਾਰੀਆਂ ਉਹਨਾਂ ਦਾ ਕੋਡ ਹਟ ਗਿਆ ਸੀ ਅਤੇ ਸਾਡਾ ਕੁਛ ਨਾ ਹੋ ਗਿਆ। ਬਾਣੀ ਦੇ ਪਾਠ ਹੋ ਰਹੇ ਨੇ ਇਸ ਦੇ, ਉਹ ਐਡੀ ਵੱਡੀ ਇਸ ਕਹਾਣੀ ਦੇ ਪਿੱਛੇ। ਇਸ ਕਰਕੇ ਮਹਾਰਾਜ ਆ ਬਾਬਾ ਨਾਨਕ ਹੀ ਸਾਰੇ ਰਾਗ ਰੂਗ ਦਾ ਇਹਨਾਂ ਚੀਜ਼ਾਂ ਦਾ ਭੋਗ ਪਾ ਰਿਹਾ, ਅਸੀਂ ਭਗਤੀ ਮਾਰ ਗਏ।
ਹਰ ਭਗਤੀ ਅਸਨੇ, ਹਰ ਭਗਤੀ ਗੁਰਮੁਖ ਕੀ ਜਈ, ਗੁਰਮੁਖ ਕੀ ਜਈ, ਲਾਹਾ ਨਾਮ ਸੰਸਾਰੇ, ਲਾਹਾ ਨਾਮ ਸੰਸਾਰੇ, ਅੰਮ੍ਰਿਤ ਪੀ ਜਈ, ਅੰਮ੍ਰਿਤ ਪੀ ਜਈ।
ਅੰਮ੍ਰਿਤ ਨਹੀਂ ਪੀਣਾ, ਆ ਕਰਮ ਕਾਂਡ 'ਚ ਪਈ ਸਾਰੀ ਦੁਨੀਆ।
ਸੱਚਾ ਅਲਖ ਅਪੇਓ, ਸੱਚਾ ਅਲਖ ਅਪੇਓ, ਹੱਠੇ ਨਾ ਪਤੀ ਜਈ, ਹੱਠੇ ਨਾ ਪਤੀ ਜਈ, ਇੱਕ ਗਾਵੇਂ ਰਾਗ ਪਰੀਆਂ, ਇੱਕ ਗਾਵੇਂ ਰਾਗ ਪਰੀਆਂ, ਰਾਗੇ ਨਾ ਪੀ ਜਈ, ਰਾਗੇ ਨਾ ਪੀ ਜਈ।
ਮਹੱਲੇ ਪਹਿਲੇ ਦਾ ਇਹ ਲਾਈਨ ਖੋਲੀ, ਮਹੱਲੇ ਚੌਥੇ ਨਾ, ਕੋਈ ਗਾਵੇ ਰਾਗੀ ਨਾ ਦੀ ਬੇਦੀ, ਬਹੁ ਭਾਂਤ ਕਰ, ਬਹੁ ਭਾਂਤ ਕਰ, ਨਹੀਂ ਹਰ ਹਰ ਪੀ ਜੈ ਰਾਮ ਰਾਜੇ, ਜਿਨਾ ਅੰਤਰ ਕਪਟ ਬੇਕਾਰ ਹੈ, ਇਸੇ ਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕਿਛ ਜਾਣਦਾ, ਸ਼ੇਰੇ ਰੋਗ ਹੱਥ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ, ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ, ਹਾਰੇ ਭਗਤੇ ਹਰ ਲੀਜੇ, ਹਾਰੇ ਭਗਤੇ ਹਰ ਲੀਜੇ, ਹਰ ਭਗਤੀ ਅਸਨੇ, ਹਰ ਭਗਤੀ ਗੁਰਮੁਖ ਕੀ ਜਈ, ਗੁਰਮੁਖ ਕੀ ਜਈ, ਲਾਹਾ ਨਾਮ ਸੰਸਾਰੇ, ਲਾਹਾ ਨਾਮ ਸੰਸਾਰੇ, ਅੰਮ੍ਰਿਤ ਪੀ ਜਈ, ਅੰਮ੍ਰਿਤ ਪੀ ਜਈ।
ਆਏ ਨਾ ਨਾ ਕਈ ਯੁੱਗ ਤੂੰ ਲੱਗਾ ਰਹਿ, ਤੈਨੂੰ ਅੰਮ੍ਰਿਤ ਨਹੀਂ ਮਿਲਣਾ।
ਇੱਕ ਗਾਵੇਂ ਰਾਗ ਪਰੀਆਂ, ਇੱਕ ਗਾਵੇਂ ਰਾਗ ਪਰੀਆਂ,
ਰਾਗੇ ਨਾ ਪੀ ਜਈ, ਰਾਗੇ ਨਾ ਪੀ ਜਈ,
ਸੱਚਾ ਅਲਖ ਅਪੇਓ, ਸੱਚਾ ਅਲਖ ਅਪੇਓ,
ਹੱਠੇ ਨਾ ਪਤੀ ਜਈ,
ਹੱਠੇ ਨਾ ਪਤੀ ਜਈ। ਇੱਕ ਨੱਚੇ ਨੱਚੇ ਪੂਰੇ ਤਾਲ,
ਇੱਕ ਨੱਚੇ ਨੱਚੇ
ਪੂਰੇ ਤਾਲ,
ਭਗਤੇ ਨਾ
ਕੀ ਜਈ, ਭਗਤੇ ਨਾ ਕੀ ਜਈ, ਇੱਕ ਆਨ ਨਾ ਖਾਏ
ਮੂਰਖ,
ਇੱਕ ਆਨ ਨਾ ਖਾਏ
ਮੂਰਖ, ਤੇ ਨਾ
ਕਿਆ ਕੀ ਜਈ,
ਉਹਨਾਂ ਦਾ ਕੀ ਕਰੀਏ, ਉਹਨਾਂ ਨੂੰ ਭੁੱਖੇ ਮਾਰਨ ਦਿਓ, ਕਿਉਂ ਤਰਸ ਕਰਦੇ ਹੋ।
ਇੱਕ ਅੰਨ ਨਾ ਖਾਏ ਮੂਰਖ, ਇੱਕ ਅੰਨ ਨਾ ਖਾਏ,
ਬਿਨਾ
ਕਿਆ ਕੀ ਜਾਈ,
ਉਹਨਾਂ ਨੇ ਕੀ ਕਰ ਲਿਆ,
ਕਿਆ ਕੀ ਜਾਈ।
ਆ ਜਿਹੜੇ ਕਰਮ ਕਾਂਡ ਹੈ ਇਹਦਾ ਹੁਣ ਬੜੇ ਉੱਚ ਹੱਦੀ ਵੈਣ ਹੈ ਗੁਰੂ ਬਾਬੇ ਨਾਨਕ ਦੇ। ਇੱਥੇ ਇੱਕ ਐਸੀ ਚੀਜ਼ ਖੋਲਣਗੇ ਵੀ ਇਹਨਾਂ ਕਰਮਾਂ ਕਾਂਡਾਂ 'ਚ ਤੂੰ ਪੈ ਗਿਆ, ਤੇਰੀ ਤ੍ਰਿਸ਼ਨਾ ਨਹੀਂ ਬੁੱਝਣੀ, ਤੇਰੀ ਸਗਾਂ ਹੋਰ ਭੜਕਣੀ ਅੱਗ। ਜਿਹੜੇ ਪੰਜੇ ਅੰਦਰਲੇ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਹੋਰ ਭੂੰਗੇ ਹੋ ਜਾਣੇ, ਤੈਨੂੰ ਹੋਰ ਦੁਖੀ ਕਰਨਾ ਹੈ ਨਾ।
ਇਹ ਤੇਰੇ ਵੱਸ ਨਹੀਂ ਆਉਣੇ ਆ, ਔਰ ਇਹਨਾਂ ਦੇ ਨਾਲ ਹੀ ਤੂੰ ਪਾਪ ਕਰੇ, ਪੰਚਾਂ ਕੇ ਵਾਸਰੇ, ਤੀਰਥ ਨਹਾਏ, ਕਹੇ ਸਭ ਉਤਰੇ। ਫਿਰ ਤੂੰ ਅੰਮ੍ਰਿਤਸਰ ਨਹਾ ਕੇ ਕਹੇਗਾ ਮੇਰੇ ਪਾਪ ਉਤਰ ਗਏ। ਕਹਿੰਦੇ ਫਿਰ ਤੂੰ ਫਿਰ ਬਹੁਤ ਕਮਾਵੇਂ, ਹੋਏ ਨਿਸ਼ੰਗ, ਯਾਦ ਰੱਖ ਜੰਮਪੁਰ ਜਾਏਗੋ ਬਾਂਧੋ ਕਲੰਗ। ਇਸ ਕਰਕੇ ਤੇਰੇ ਕਿਸੇ ਨਾ ਪਾਪ ਨਹੀਂ ਲੱਥਣੇ, ਵੈਰੀ ਹੋਰ ਤ੍ਰਿਸ਼ਨਾ ਅੰਦਰ ਭੜਕਣੀ ਹੈ, ਇਹ ਪੰਜ ਹੋਰ ਵੈਰੀ ਤੇਰੇ ਬਣ ਜਾਣੇ। ਇਸ ਇਹਨੂੰ ਤ੍ਰਿਸ਼ਨਾ ਕਿਹਾ, ਤ੍ਰਿਸ਼ਨਾ ਇਹਨਾਂ ਪੰਜਾਂ ਤੋਂ ਉੱਪਰਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੇ ਦੇ ਨਾਲ ਤ੍ਰਿਸ਼ਨਾ ਹੋਈ ਬਹੁਤ। ਗਾਈ ਜਾਓਗੇ ਗਾਉਣ ਦੀ ਤ੍ਰਿਸ਼ਨਾ ਲੱਗ ਜਾਊਗੀ, ਦੁਨੀਆਂ ਨੂੰ ਭਰਮਾਉਣ ਦੀ, ਸਾਰਾ ਜੋ ਵੀ ਹੱਟ ਕੋਈ ਵੀ ਕਰਮ ਕਰ ਲਓ ਆਪਣੀ, ਤੁਹਾਡੀ ਹਉਮੈ ਵੱਜੀ ਜਾਊਗੀ, ਤੁਹਾਡੀ ਤ੍ਰਿਸ਼ਨਾ ਨਹੀਂ ਮਰੇਗੀ। ਤ੍ਰਿਸ਼ਨਾ ਹੋਈ ਬਹੁਤ, ਤ੍ਰਿਸ਼ਨਾ ਹੋਈ ਬਹੁਤ, ਕਿਵੇਂ ਨਾ ਅਮਰਦਾਸ ਸਾਹਿਬ ਨੇ ਬੜਾ ਤਰੀਕਾ ਸੋਹਣਾ ਦੱਸਿਆ ਅੰਮ੍ਰਿਤਸਰ ਨਹਾਉਣ ਦਾ ਤੇ ਤ੍ਰਿਸ਼ਨਾ ਬੁਝਾਉਣ ਦਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਾਰ ਅੰਮ੍ਰਿਤ ਸਾਰ ਨਾਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ।
ਅੰਮ੍ਰਿਤ ਆ ਜਿਹੜਾ ਪੀਣਾ ਗਾਂ ਮਹਾਰਾਜ ਨੇ ਦੱਸਿਆ, ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰ ਲੇਗਾ।
ਅੰਦਰ ਕ੍ਰਿਸ਼ਨਾ ਅਗਨ ਬੁਝੀ, ਹਾਰ ਅੰਮ੍ਰਿਤ ਸਾਰ ਨਾਤਾ। ਪਰ ਤੈਨੂੰ ਵੱਡੇ ਦੀ ਵੱਡੀ ਵਡਿਆਈ ਕਰਨੀ ਪੈਣੀ ਆ, ਔਰ ਤੈਨੂੰ ਗੁਰਮੁਖ ਰਾਸਤੇ ਦੇ ਵਿੱਚ ਚੜ੍ਹਦਾ ਉੜਦੀ ਵਿਆਸਨਾ ਪਰਮੇਸ਼ਰ ਦਾ ਨਾਮ ਬੋਲਣਾ ਪੈਣਾ ਹੈ। ਆ ਸਿੱਟਾ ਕੱਢਿਆ ਵੀ ਜਿਹੜੀ ਤ੍ਰਿਸ਼ਨਾ ਵਜਾਉਣੀ ਹੈ, ਅਰਧ ਉਰਧ ਦਾ ਅਭਿਆਸ ਕਰ, ਮੂੰਹ ਦੇ ਨਾਲ ਗੁਰਮੁਖੇ ਸਿਸਟਮ ਚ ਆਣ ਕੇ ਨਾਮ ਬੋਲ, ਤਾਂ ਵੱਡੀ ਦੀ ਵਡਿਆਈ ਹੋਏਗੀ ਔਰ ਤੇਰੀ ਤ੍ਰਿਸ਼ਨਾ ਬੁਝੇਗੀ। ਆ ਅਖੀਰਲੀ ਲਾਈਨ ਆਉਣੀ ਹੈ, ਖਿਆਲ ਰੱਖਿਓ,
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਵੱਡੀ ਵਡਿਆਈ ਵੱਡੇ ਕੀ, ਗੋਰ ਮੁਖੇ ਬੋਲਾਤਾ, ਗੋਰ ਮੁਖੇ ਬੋਲਾਤਾ।
ਏਦਾਂ ਤੈਨੂੰ ਅਭਿਆਸ ਕਰ ਕਰਕੇ ਮੂੰਹ ਨਾਲ ਨਾਮ ਬੋਲ ਬੋਲ ਕੇ ਤਾਂ ਤ੍ਰਿਸ਼ਨਾ ਬੁਝਣੀ ਹੈ, ਨਤੀਜੇ ਰਾਗ ਭਰੀਆਂ ਇਹਨਾਂ ਕੰਮਾਂ 'ਚ ਪੈ ਗਿਆ, ਤੇਰੀ ਹੋਰ ਤ੍ਰਿਸ਼ਨਾ ਭੜਕਣੀ ਹੈ। ਤ੍ਰਿਸ਼ਨਾ ਹੋਈ ਬਹੁਤ, ਤ੍ਰਿਸ਼ਨਾ ਹੋਈ ਬਹੁਤ, ਕਿਵੇਂ ਨਾ ਕਿੱਦਾਂ। ਆਹ ਬਾਬਾ ਸੁਰਜਣ ਸਿੰਘ, ਆਹ ਭਾਈ ਸੁਰਜਣ ਸਿੰਘ ਜੀ ਰਾਗੀ ਬੜੇ ਮਸ਼ਹੂਰ ਹੋਏ, ਜਿਹਨਾਂ ਦੇ ਤਵੇ ਆਸਾ ਦੀ ਵਾਰ, ਉਹ ਅੱਖਾਂ ਤੋਂ ਅੰਨੇ ਸੀ। ਮਾਂ ਹੱਡ ਬੀਤੀਆਂ ਕਿਉਂ ਰਿਕਾਰਡ ਕਰਾ ਰਹੀਆਂ, ਆਪਣੀਆਂ ਵੀ ਅਤੇ ਸਾਰਿਆਂ ਦੀਆਂ, ਕਿਉਂਕਿ ਇਹਦੇ ਨਾਲ ਤ੍ਰਿਸ਼ਨਾ, ਇਹਦੇ ਨਾਲ ਕੱਖ ਨਹੀਂ ਹੋਣਾ, ਜਿੰਨਾ ਮਰਜ਼ੀ ਕੀਰਤਨ ਕਰੀ ਚੱਲੋ ਤੁਸੀਂ ਸਿੱਖੀ। ਮੈਂ ਬੰਬੇ ਗਿਆ ਉਹਨਾਂ ਸਿੰਘਾਂ ਕੋਲੋਂ, ਅਤੇ ਮੈਂ ਉੱਥੇ ਅਸੀਂ ਪਟਿਆਲੇ ਵਾਲਾ ਜਥਾ ਅਸੀਂ ਸਾਰੇ ਗਏ ਸੀ ਅਸੀਂ ਕੀਰਤ, ਉਹ ਮੈਂ ਜਿਹਦੇ ਘਰ ਠਹਿਰਿਆ ਸੀ ਉਹ ਸੀ ਨਤਾੜਕ, ਮੈਂ ਨਾਮ ਹੀ ਲੈ ਦਿੰਦਾ। ਨਤਾੜਕ ਵਿਚਾਰਾ ਕਿੱਡਾ ਤਕੜਾ, ਸਾਡਾ ਬੰਬੇ ਦੇ ਵਿੱਚ ਪਹਿਲਾਂ ਪਹਿਲਾਂ ਸਿੱਖ ਹੋਇਆ, ਜਿਹਨੇ ਸਿੰਘ ਸਭਾ ਉੱਥੇ ਖੜੀ ਕੀਤੀ ਤੀ, ਔਰ ਬੜਾ ਉਹਨੇ ਕੰਮ ਕੀਤਾ। ਆ ਜਦੋਂ ਵੱਡਾ ਘੱਲੂ, ਆ ਜਿਹੜਾ ਪੰਜਾਬ ਦਾ ਤਾਜ਼ਾ ਤਾਜ਼ਾ ਘੱਲੂਘਾਰਾ ਹੋਇਆ ਪੰਜਾਬ ਦੇ ਵਿੱਚ ਖੂਨਾ ਖਾਨੀ, ਉਦੋਂ ਮੈਨੂੰ ਉਹਦਾ ਫੋਨ ਆਇਆ ਬੰਬੇ ਤੋਂ। ਮੈਂ ਕਿਹਾ ਨਤੜਕ ਜੀ ਇਹ ਕੀ ਹੋ ਰਿਹਾ? ਕਹਿੰਦੇ ਜੀ ਇਹ ਸਾਰੇ ਬਾਣੀ ਦੇ ਸਿੱਖ ਨਹੀਂ ਹੈ, ਇਹ ਰਹਿਤਨਾਮਿਆਂ ਦੇ ਸਿੱਖਾਂ ਕਰ ਰਹੇ ਨੇ, ਬਾਣੀ ਦੇ ਸਿੱਖ ਨਹੀਂ ਇਹ ਕੰਮ ਕਰ ਸਕਦਾ, ਇਹ ਰਹਿਤਨਾਮੇ ਵਾਲੇ ਜਿਹੜੇ ਸਿੱਖ ਹੈ ਨਾ ਇਹ ਕੰਮ ਕਰ ਰਹੇ ਪੰਜਾਬ 'ਚ ਤਾਂ। ਦੇਖੋ ਨਾ ਉਹ ਮੈਂ ਉਹਦੇ ਕਹਾ ਠਹਿਰਿਆ, ਮੈਂ ਉਹਦੇ ਮੇਰੇ ਨਾ ਉਹਨੇ ਬੜਾ, ਮੈਂ ਪਹਿਲੀ ਵਾਰੀ ਉਹਦੇ ਦੇਖਿਆ ਪਤਲਿਆ ਜਿਹਾ ਸਰੀਰ ਹੈ ਨਾ, ਅਤੇ ਹੈ ਪੁਰਾਤਨ ਸਿੰਘ ਅੰਗ ਸਿੰਘ ਕੰਮ ਕਰਨ ਵਾਲਾ ਨਤੜਕ ਜੀ, ਅਤੇ ਮੈਂ ਕਿਹਾ ਜੀ ਤੁਹਾਨੂੰ ਤੁਸੀਂ, ਮੈਂ ਕਿਹਾ ਜੀ ਤੁਸੀਂ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਜਿਹੜੀ ਆਹ ਲਹਿਰ ਜੀ ਤੋਰੀ ਹੈ ਨਾ, ਵੀ ਆਪਣੇ ਬੱਚੇ ਵੀ ਪਾਲੋ ਸਾਰੇ ਨਾਲ, ਰਾਗ ਫਰੀ ਵੰਡੋ, ਕੀਰਤਨ ਵੀ ਕਰੋ, ਸਭ ਬੁੱਲੇ ਲੁੱਟੋ, ਪਰ ਪੈਸਾ ਪੂਸਾ, ਮੈਂ ਕਿਹਾ ਯਾਰ ਠੀਕ ਤਾਂ ਹੈ ਪਰ ਸਾਨੂੰ ਹਾਲੇ ਤੱਕ ਮਿਲਿਆ ਤਾਂ ਕੁਛ ਨਹੀਂ ਹੈ, ਪਰ ਕਰੀ ਜਾਂਦੇ ਹਾਂ ਜਿਸ ਤਰ੍ਹਾਂ ਲੱਗੇ ਹਾਂ। ਕਹਿੰਦੇ ਭਾਈ ਸਾਹਿਬ ਜੀ ਨਹੀਂ, ਤੁਹਾਨੂੰ ਮੈਂ ਜਿਹੜੇ ਰਾਹ ਬੜੇ ਬੜੇ ਸਾਡੀ ਸਿੱਖੀ 'ਚ ਰਾਗੀ ਪੈਸੇ ਲੈਂਦੇ ਆ ਨਾ, ਮੈਂ ਇਹਨਾਂ ਦੀ ਗੱਲ ਕਰਦਾ। ਮੈਂ ਕਿਹਾ ਜੀ ਸੁਣਾਓ। ਕਹਿੰਦੇ ਜੀ ਬਾਬਾ ਸੁਰਜਨ ਸਿੰਘ ਜੀ ਮੇਰੇ ਕੋਲ ਆਣ ਕੇ ਠਹਿਰਦੇ ਹੁੰਦੇ ਸੀ ਬੰਬੇ, ਉਹ ਜਿਹੜੇ ਰਾਗੀ ਹੁੰਦੇ ਨਾ ਬੜੇ ਬੜੇ, ਬੜੀਆਂ ਜਿੱਥੇ ਫੀਸਾਂ ਮਿਲਣ ਉੱਥੇ ਜ਼ਰੂਰ ਜਾਂਦੇ, ਅਤੇ ਕਹਿੰਦੇ ਇੱਥੇ ਬੰਬੇ ਠਹਿਰਦੇ ਸੀ, ਅਤੇ ਮੈਂ ਸੀ ਉਹਨਾਂ ਨਾਲ 50 ਰੁਪਏ ਕੀਤੇ ਨਾ, ਉਹਨਾਂ ਨੂੰ ਦੱਸਿਆ ਨਾ, ਅਤੇ ਉਹਨਾਂ ਨੇ ਕਿਹਾ ਜੀ ਬਾਬਾ ਜੀ ਸਾਡੀ ਛੋਟੀ ਜਿਹੀ ਸਿੰਘ ਔਰ ਦਾਦਰ ਦੀ ਜਿਹੜੀ ਸਾਰੀ ਸੀ ਉਹਨਾਂ, ਕਹਿੰਦੀ ਸਾਡੀ ਛੋਟੀ ਜਿਹੀ ਸਿੰਘ ਸਭਾ ਅਸੀਂ ਬਣਾਈ ਹੈ ਅਤੇ ਤੁਸੀਂ ਇੱਥੇ ਵੀ ਕੀਰਤਨ ਕਰ ਜਾਓ। ਕਹਿੰਦੇ ਹਾਂਜੀ। ਹੁਣ ਉਹ ਆਣ ਕੇ ਕੀਰਤਨ ਕਰਨ ਤੋਂ ਬਾਅਦ ਉਹ ਜਦੋਂ ਮੇਰੇ ਕੋਲ ਆਣ ਕੇ ਠਹਿਰੇ ਅਤੇ ਬਾਜਾ ਉਹਨਾਂ ਦੇ ਹਾਲੀ ਅੱਗੇ ਸੀ ਅਤੇ ਸਾਰਾ ਉਹਨਾਂ ਨਾਲ ਆਣ ਕੇ ਘਰ ਬੈਠੇ ਅਤੇ ਬਾਜੇ 'ਤੇ ਮੈਂ ਲਿਆ ਕੇ ਨਾ 50 ਰੁਪਏ ਸਿੰਘ ਸਭਾ ਨੂੰ ਉਹਨਾਂ ਦੇ ਅੱਗੇ ਰੱਖ ਦਿੱਤੇ। ਉਹ ਬਾਜੇ 'ਤੇ ਬੈਠੇ ਸੀ ਅਤੇ ਐਂ ਬਾਜੇ 'ਤੇ ਹੱਥ ਹੁੱਥ ਮਾਰ ਕੇ ਕਹਿੰਦੇ ਕਿੰਨੇ ਕਿੰਨੇ ਹੈ ਅੰਨੇ ਦਾਰਾ ਛੇਤੀ, ਅਤੇ ਉਹਨਾਂ ਦੀ ਆਵਾਜ਼ ਬੜੀ ਤਿੱਖੀ ਹੁੰਦੀ ਹੈ, ਕਿੰਨੇ ਹੈ? ਕਹਿੰਦੇ ਜੀ ਸਾਡੀ ਗਰੀਬ ਜੀ ਸਿੰਘ ਸਭਾ ਅਸੀਂ ਇਕੱਠੇ ਕਰਕੇ 50 ਕੁ ਰੁਪਏ, ਸਾਡੀ ਅਕਾਲੀ ਦਲ ਛੋਟਾ ਜਿਹਾ ਅਸੀਂ ਬਣਾਇਆ ਅਤੇ 50 ਕੁ ਰੁਪਏ। ਕਹਿੰਦਾ ਅਕਾਲੀ ਦਲ ਹੈ ਕਿ ਖਾਲੀ ਦਲ ਹੈ? ਆਵੇ ਤ੍ਰਿਸ਼ਨਾ ਹੋਈ ਬਾਤ, ਤ੍ਰਿਸ਼ਨਾ ਹੋਈ। ਜਿਹੜੇ ਆਸਾ ਦੀ ਵਾਰ ਦੇ ਰਿਕਾਰਡ ਸੁਣਦੇ ਹੋ ਨਾ ਤੁਸੀਂ ਭਾਈ ਸੁਰਜਨ ਸਿੰਘ ਜੀ ਦੇ, ਆ ਉਹਦੀ ਹਾਲਤ ਹੈ ਅੰਦਰਲੀ, ਭਾਈ ਤ੍ਰਿਸ਼ਨਾ ਹੋਈ ਬਹੁਤ, ਤ੍ਰਿਸ਼ਨਾ ਕਿਵੇਂ ਨਾਤੀ ਜਈ, ਕਿਵੇਂ ਨਾਤੀ ਜਈ। ਇਹ ਕਰਮ ਕਾਂਡ ਹੈ, ਕਰਮ ਵਧੈ ਕੈ ਲੋਰ, ਕਰਮ ਵਧੈ ਕੈ ਲੋਰ, ਖੱਪੇ ਮਰੀ। ਕਹਿੰਦੇ ਉਹ ਇੱਥੇ ਨਹੀਂ ਆ, ਲੋਹਾਂ ਪੂਰੀਆਂ ਭਰੀਆਂ ਪਈਆਂ ਨਾ ਕਰਮ ਕਾਂਡੀਆਂ ਦੀਆਂ, ਔਰ ਖੱਪ ਖੱਪ ਮਰਨ ਡਏ ਨੇ, ਕਿਸੇ ਨੂੰ ਮੁਕਤੀ ਨਹੀਂ ਮਿਲੀ। ਇਹ ਕਰਮ ਵਧੈ ਕੈ ਲੋਏ, ਲੋਹ ਪੂਰੀਆਂ
ਕਰਮ ਵਧੈ ਖੱਪ ਮਰੀ ਜਈ, ਖੱਪ ਮਰੀ ਜਈ। ਲਹਿਨਮ ਸੰਸਾਰੇ, ਲਹਿਨਮ ਅੰਮ੍ਰਿਤ ਪੀ ਜਾਈ, ਅੰਮ੍ਰਿਤ ਪੀ ਜਾਈ। ਹਰ ਭਗਤੀ ਅਸਨੇ, ਹਰ ਭਗਤੀ ਅਸਨੇ, ਗੁਰਮੁਖ ਕੀ ਜਾਈ, ਗੁਰਮੁਖ ਕੀ ਜਾਈ।
ਸਾਨੂੰ ਕੀਰਤਨ ਕਿਹੜਾ ਦਿੱਤਾ ਹੈ? ਹਰੇ ਹਰੇ ਨਾਮ ਦਿਓ ਕੀਰਤਨ ਕੋ, ਪਈ ਹਮਾਰੀ ਗਾਤ, ਗਾਤੇ ਗਤੀ ਮੇਰੀ ਹੋ ਗਈ ਜਦੋਂ ਮੈਂ ਨਾਮ ਜਪਿਆ। ਤੇ ਆਹੋ ਮੈਂ ਸਾਡਾ ਨਾਮ ਜਪਣ ਨੂੰ ਹੀ ਕੀਰਤਨ ਕਿਹਾ ਹੈ।
ਹਰੇ ਹਰੇ ਨਾਮ ਦਿਓ ਕੀਰਤਨ, ਹਰੇ ਹਰੇ ਨਾਮ ਦਿਓ ਕੀਰਤਨ ਕੋ, ਪਈ ਹਮਾਰੀ ਗਾਤੇ।
ਪੰਨਾ 681, 681 ਪੰਨੇ 'ਤੇ ਅਸੀਂ ਮਹੱਲੇ ਪੰਜਵੇਂ ਦਾ ਸ਼ਬਦ ਚੁੱਕ ਰਹੇ ਹਾਂ, ਜਿਹਨੇ ਸਭ ਤੋਂ ਜ਼ਿਆਦਾ ਰਾਗ 'ਚ ਸ਼ਬਦ ਲਿਖੇ। ਲੇਕਿਨ ਉਹ ਕਹਿੰਦਾ ਮੈਨੂੰ ਤੇ ਆਹ ਮੇਰੇ ਸਤਿਗੁਰੂ ਨਾਲ ਕੀਰਤਨ ਦਿੱਤਾ।
ਹਰੇ ਹਰੇ ਨਾਮ ਦਿਓ ਕੀਰਤਨ ਕੋ, ਪਈ ਹਮਾਰੀ ਗਾਤੇ।
ਮੈਨੂੰ ਕੋ ਗੁਰੂ ਨਾਨਕ ਇਹਨਾਂ ਨੇ ਦਿੱਤੀ ਇਹ ਚੀਜ਼, ਇਹ ਦਾਤ ਕਿੱਥੋਂ ਮਿਲੀ ਹੋਈ ਹੈ?
ਸਤਿਗੁਰੇ ਪੂਰੇ ਕੀਨੀ ਦਾਤੇ, ਗੁਰੇ ਪੂਰੇ
ਉਹੜਾ ਸਤਿਗੁਰ ਆ। ਹੁਣ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਹੁਣ ਵੀ ਦਾਤ ਦੇ ਸਕਦਾ, ਦੇ ਰਿਹਾ ਹੈ ਸਿੱਖਾਂ ਨੂੰ, ਪਰ ਕਿਹੜੀ ਦਾਤ?
ਹਰੇ ਹਰੇ ਨਾਮ ਦਿਓ ਕੀਰਤਨ ਕੋ, ਪਈ ਹਮਾਰੀ
ਆਹੋ
ਤੇ ਹਰਿ ਹਰਿ ਨਾਮ
ਕੀਰਤਨ ਜੋ ਪਈ ਹਮਾਰੀ ਗਾਤੇ
ਅੰਗੀਕਾਰ ਇਸ ਸਤੇ ਗੁਰੇ ਪੂਰੇ ਤੀਨੀ ਦਾਤੇ
ਗੁਰੇ
ਫਤਿਹਗੁਰੇ ਪੂਰੇ ਕੀ ਨੀਂਦਾਤੇ ਗੁਰੇ ਪੂਰੇ ਕੀ ਨੀਂਦਾਤੇ
ਹਰਿ ਹਰਿ ਨਾਮ ਦਿਓ ਕੀਰਤਨ ਤੋ ਹਮਾਰੀ ਗਾਤੇ
ਸਭ ਤੋਂ ਮਹਾਬਲੀ ਦੁਨੀਆਂ 'ਚ ਕੌਣ ਹੈ ਸੰਸਾਰ 'ਤੇ ਰੱਬ ਤੋਂ ਬਾਅਦ ਜੇ ਕੋਈ ਮਹਾਂਬਲੀ ਮੰਨਿਆ ਗਿਆ ਤਾਂ ਮਾਇਆ ਨੂੰ ਮੰਨਿਆ ਗਿਆ ਇਹ ਜਿਹੜੀ ਮਾਇਆ ਹੈ ਮਹਾਂਬਲੀ ਹੈ ਕਹਿੰਦੇ ਸਭ ਤੋਂ ਵੱਡਾ ਕੰਮ ਮੇਰੇ ਅਕਾਲ ਪੁਰਖ ਸਤਿਗੁਰੂ ਨਾਲ ਕੀ ਕੀਤਾ
ਛੁਡਾਏ ਲੀਓ ਛੁਡਾਏ ਲੀਓ ਮਹਾਂਬਲੀ ਆਪਣੇ ਚਰਨ ਪਰਾਤ
ਚਰਨ ਸ਼ਬਦ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਦੋਂ ਮੇਰੇ ਹਿਰਦੇ ਚ ਸ਼ਬਦ ਦੇਤਾ ਤੇ ਮੈਂ ਮਾਇਆ ਤੋਂ ਛੁੱਟ ਗਿਆ
ਛੁਡਾਏ ਲੀਓ ਮਹਾਂਬਲੀ ਤੇ ਆਪਣੇ ਚਰਨ ਪਰਾਤ
ਛੱਡਦੀ ਨਹੀਂ ਹੈ ਮਾਇਆ ਇੰਨੀ ਅਭਿਆਸੀ ਤੇ ਪਹਿਲਾਂ ਜ਼ੋਰ ਕਰੇਗੀ ਮਾਇਆ ਅਭਿਆਸੀ ਦੇ ਪੈਰ ਉਖੜਨ ਲੱਗ ਪੈਣਗੇ ਮੇਰੇ ਕੋਲ ਇੰਨੇ ਆਪ ਵੀ ਮੇਰੇ ਤੇ ਮੇਰੇ ਸਾਥੀਆਂ ਤੇ ਚਾਰ ਚੁਫੇਰੇ ਜਦੋਂ ਦੀ ਅਸੀਂ ਇਹ ਅਭਿਆਸ ਖਾੜੇ ਸ਼ੁਰੂ ਕੀਤੇ ਹੈ ਇੰਨੀ ਮਾਇਆ ਪੈ ਰਹੀ ਹੈ ਇੰਨੇ ਸਾਲਾਂ 'ਚ ਇੰਨਿਆਂ ਟੱਬਰਾਂ 'ਤੇ ਮਾਇਆ 'ਚ ਕੀ ਹੁੰਦਾ ਹੈ ਅਭਿਆਸੀ ਦੇ ਆਲੇ ਦੁਆਲੇ ਕਲੇਸ਼ ਸ਼ੁਰੂ ਹੋ ਜਾਣਗੇ ਘਰ 'ਚ ਨੂੰਹ ਅਤੇ ਸੱਸ ਦਾ ਝਗੜਾ ਹੋਜੂ ਮਾਂ ਅਤੇ ਪੁੱਤ ਵਿਛੜ ਜਾਣਗੇ ਉੱਥੋਂ ਬਾਅਦ ਘਰਾਂ 'ਚ ਇੰਨੀ ਮਾਇਆ ਪਊ ਉਹ ਕਲੇਸ਼ ਪੈਣਗੇ ਇਹ ਮਾਇਆ ਪਾਉਂਦੀ ਹੈ ਉਹ ਕਹਿੰਦੀ ਇਹ ਨਾਮ ਜਪਦਾ ਹੈ ਮੇਰੇ ਅੰਦਰੋਂ ਇਹ ਤਾਂ ਛੁੱਟ ਚੱਲਿਆ ਇੰਨੀ ਜ਼ਬਰਦਸਤ ਮਾਇਆ ਅਭਿਆਸੀਆਂ 'ਤੇ ਪਏਗੀ ਕਬੀਰ ਸਾਹਿਬ ਨਾਲ ਦੋਵੇਂ ਹੱਥ ਖੜੇ ਕਰਕੇ ਕਹਿਤਾ ਕਬੀਰ ਸਾਹਿਬ ਕਹਿੰਦੇ ਆਈ ਮੁਝ ਪੈ ਮੇਰੇ 'ਤੇ ਵੀ ਆਈ ਆਈ ਮੁਝ ਪੈ ਕਰ ਕਰ ਅਣਖ ਭੇਖ ਕਈ ਤਰੀਕਿਆਂ ਨਾਲ ਮਾਇਆ ਪਊਗੀ ਪੰਜਾਂ ਤਰੀਕਿਆਂ ਨਾਲ ਮਾਇਆ ਪੈਂਦੀ ਬਾਬਾ ਨਾਨਕ ਕਹਿੰਦਾ ਅਸੀਂ ਆਪਣੇ ਸਾਥੀਆਂ ਨੂੰ ਗਿਆਨ ਰਾਹੀਂ ਅਲਰਟ ਕਰਦੇ ਹਾਂ ਵੀ ਘਾਬਰਨਾ ਨਹੀਂ ਇਹ ਮਾਇਆ ਦਾ ਜ਼ੋਰ ਹੈ ਉਹਨੇ ਹੀ ਛਡਾਉਣਾ ਉਹਨੇ ਸਭ ਕੁਛ ਕਰਨਾ ਪਰ ਮਾਇਆ ਪਏਗੀ ਜ਼ਰੂਰ ਅਭਿਆਸੀ 'ਤੇ ਕਿਉਂਕਿ ਪਿਛਲੇ ਕਰਮਾਂ ਦਾ ਲੇਖਾ ਹੁੰਦਾ ਉਹ ਨਿਬੜਨਾ ਲਈ ਹੁੰਦਾ ਪਹਿਲਾ ਹੈ ਰਾਜ ਦੂਸਰਾ ਹੈ ਮਾਲ ਤੀਸਰਾ ਹੈ ਬਿਊਟੀ ਰੂਪ ਰਾਜ ਮਾਲ ਰੂਪ ਤੀਸਰੀ ਚੌਥੀ ਹੈ ਜਾਤ ਜਾਤ ਪਾਤ ਆਪਣੀ ਆਪਣੀ ਜਾਤ 'ਤੇ ਬੜਾ ਮਾਣ ਹੋਣ ਲੱਗ ਪਊ ਇਹਦੇ 'ਚ ਫਸ ਜਾਓ ਇਹ ਵੀ ਮਾਇਆ ਰਾਜ ਮਾਲ ਰੂਪ ਜਾਤ ਔਰ ਆਹ ਜਿਹੜੀ ਅਗਲੀ ਹੈ ਬਹੁਤ ਵੱਡਾ ਠੱਗ ਹੈ ਉਹ ਹੈ ਜੋਬਨ ਜਵਾਨੀ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ ਕੋਈ ਪੋਲੀਟਿਕਸ 'ਚ ਪੈ ਜੂਗਾ ਕੋਈ ਅਮੀਰੀ 'ਚ ਪੈ ਜੂਗਾ ਦੌਲਤ 'ਚ ਪੈ ਜੂ ਰਾਜ ਮਾਲ ਰੂਪ ਇਹ ਸਭ ਤੋਂ ਵੱਡੀ ਮਾਇਆ ਪੈਂਦੀ ਹੈ ਬੰਦੇ ਦੀ ਅਟੈਚ ਹੋ ਜਾਂਦਾ
ਉੱਧਰ ਉਹਦਾ ਚੁਕਾਅ ਹੋ ਜਾਂਦਾ ਰੂਪ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ
ਇਹ ਜਿਹੜੇ ਸੀ ਨਾ ਛਡਾਏ ਲੀਓ ਮਹਾਂਬਲੀ
ਕਬੀਰ ਸਾਹਿਬ ਕਹਿੰਦੇ ਆਈ ਮੁਝ ਪੈ ਕਰ ਕਰ ਅਣਖ ਭੇਖ
ਹਮ ਰਾਖੇ ਗੁਰ ਆਪਣੇ ਉਨ ਕਿਨੂੰ ਆਦੇਸ ਕਹਿੰਦੀ ਅਖੀਰ 'ਤੇ ਆਣ ਕੇ ਜੇ ਮੇਰਾ ਗੁਰੂ ਅਕਾਲ ਪੁਰਖ ਨਾ ਹੁੰਦਾ ਪੂਰਾ ਨਾ ਹੁੰਦਾ ਮੈਂ ਮਾਰਿਆ ਗਿਆ ਸੀ ਮੈਂ ਰਗੜਿਆ ਗਿਆ ਸੀ ਇੰਨੀ ਜ਼ਬਰਦਸਤ ਮਾਇਆ ਭਗਤਾਂ 'ਤੇ ਵੀ ਪਈ ਪੈਂਦੇ, ਪਰ ਭਗਤ ਕਾਹਦੇ ਨਾਲ, ਕਿਉਂਕਿ ਸਿੱਧੇ ਰੱਬ ਦਾ ਉਹਨਾਂ ਨੇ ਟੇਕ ਹੁੰਦੀ, ਕਿਸੇ ਰਾਸਤੇ ਦੇ ਕਿਸੇ ਬੰਦਾ ਦਾ ਉਹਨਾਂ ਦਾ ਗੁਰੂ ਨਹੀਂ ਹੁੰਦਾ, ਉਹਨਾਂ ਦਾ ਗੁਰੂ ਪੂਰਾ ਅਕਾਲ ਪੁਰਖ ਹੁੰਦਾ। ਤੋ ਆਈ ਮੁਝ ਪੈ ਕਰ ਅਨਕ ਭੇਖ, ਹਮ ਰਾਖੇ ਗੁਰ ਆਪਣੇ ਔਰ ਉਨ ਕਿਨੂੰ ਆਦੇਸ਼। ਕਹਿੰਦੇ ਜਾਂਦੀ ਵਾਰੀ ਮਾਇਆ ਮੈਨੂੰ ਸਲਾਮ ਕਰਕੇ ਗਈ ਵੀ ਇਹ ਕਬੀਰਾ ਤੈਨ ਨਹੀਂ ਜਿੱਤ ਸਕਦੀ, ਕਿਉਂਕਿ ਤੇਰਾ ਗੁਰੂ ਪੂਰਾ ਹੈ ਅਕਾਲ ਪੁਰਖ, ਨਹੀਂ ਤਾਂ ਮੈਂ ਕਿਸੇ ਇੰਦਰ ਮਹਾਂ ਬਲੀਆਂ ਬੜੇ ਬੜੇ ਦੇਵਤਿਆਂ ਨੂੰ ਨਹੀਂ ਛੱਡਿਆ, ਤੂੰ ਬਚ ਗਿਆ, ਤੇਰਾ ਗੁਰੂ ਪੂਰਾ ਸੀ। ਛੁਡਾਏ ਲੀਓ
ਮਹਾਬਲੀ ਤੇ ਆਪਣੇ ਚਰਨ ਪਰਾਤੇ, ਇੱਕ ਨਾਮ ਦਿਓ ਮਨ ਮੰਦਾ ਬਿਨ ਸੇ ਨਾ ਕਤਹੂੰ ਜਾਵੇ।
ਅੰਦਰ ਨਾਮ ਮਿਲਦਾ ਉਸ ਵੇਲੇ, ਪਹਿਲਾਂ ਸ਼ਬਦ ਹੈ ਸਾਡੇ ਕੋਲ ਖੰਡੇ ਬਾਟੇ ਦੀ ਪੌਲ ਥਾਣੀ ਫਤਿਹ ਵਿੱਚ, ਸਾਨੂੰ ਵਾਹਿਗੁਰੂ ਗੁਰਮੰਤਰ ਮਿਲਦਾ ਹੈ, ਉਹ ਸ਼ਬਦ ਮਿਲਦਾ ਜਪਣ ਲਈ, ਨਾਮ ਅੰਦਰ ਐਸ ਸਤਿਗੁਰੂ ਨਾਨਕੇ ਦੇਣਾ ਹੈ।
ਛੁਡਾਏ ਲੀਓ ਮਹਾਬਲੀ ਤੇ ਆਪਣੇ ਚਰਨ ਪਰਾਤੇ, ਇੱਕ ਨਾਮ
ਖਾਸ ਹੈ, ਇੱਕ ਨਾਮ ਹੈ, ਇੱਕ ਨਾਮ ਜਦੋਂ ਅੰਦਰ ਮਿਲਦਾ ਬੰਦੇ ਦੇ ਠੰਡ ਪੈ ਜਾਂਦੀ ਹੈ, ਸੋਭ ਤ੍ਰਿਸ਼ਨਾ ਅੱਗਾਂ ਬੁੱਝ ਜਾਂਦੀਆਂ ਹੈ। ਔਰ ਉਸ ਵੇਲੇ ਕੀ ਹੁੰਦਾ ਹੈ, ਸੀਤਲ ਤਨ ਮਨ ਛਾਤੀ,
ਸੀਤਲ ਤਨ ਮਨ ਛਾਤੀ, ਸੀਤਲ ਤਨ ਮਨ ਛਾਤੀ, ਸੀਤਲ ਤਨ ਮਨ ਛਾਤੀ,
ਔਰ ਨਾਲ ਹੀ ਜੀਵ ਰੰਗੀ ਜਾਂਦੀ ਹੈ, ਰਾਮ ਰਸਾਇਣੇ ਮਾਤੀ ਰਸਨਾ,
ਰਾਮ ਰਸਾਇਣੇ ਮਾਤੀ,
ਰਾਮ ਰਸਾਇਣੇ ਮਾਤੀ। ਪਹਿਲਾਂ ਤੈਨੂੰ ਜਪਣਾ ਬੜਾ ਮੁਸ਼ਕਿਲ ਸੀ, ਜੀਭ ਹਿਲਦੀ ਨਹੀਂ ਸੀ, ਹੁਣ ਤੂੰ ਛੱਡਦਾ ਨਹੀਂ ਨਾਮ ਜਪਣਾ,
ਰਾਮ ਰਸਾਇਣ,
ਰਸਾਇਣ ਸਾਰੀਆਂ ਬਿਮਾਰੀਆਂ ਦਾ ਇਲਾਜ ਮੇਰਾ ਹੋ ਗਿਆ,
ਰਾਮ ਰਸਾਇਣ ਮਾਤੀ ਰਸਨਾ, ਰਾਮ ਰਸਾਇਣ ਤਨ ਮਨ ਸੀਤਲ ਛਾਤੀ, ਤਨ ਮਨ ਸੀਤਲ ਛਾਤੀ, ਤਨ ਮਨ ਸੀਤਲ ਛਾਤੀ, ਤਨ ਮਨ ਸੀਤਲ ਛਾਤੀ,
ਕਦੋਂ
ਸਤਿਗੁਰ ਪੂਰੇ ਨਾਮ ਦੀਆ, ਸਤਿਗੁਰ ਪੂਰੇ ਨਾਮ ਦੀਆ।
ਆਹ ਰਾਧਾ ਸਵਾਮੀ ਵਾਲਾ ਨਾਮ ਨਹੀਂ ਹੈ, ਉਹਨਾਂ ਨੂੰ ਵੀ ਸ਼ਬਦ ਮਿਲਦਾ ਹੈ, ਲੇਕਿਨ ਟ੍ਰੇਡਮਾਰਕ ਲਾਇਆ ਨਾਮ ਦਾ ਸਤਿਗੁਰੂ ਜੀ ਨੇ, ਸਾਨੂੰ ਨਾਮ ਮਿਲ ਗਿਆ, ਨਹੀਂ
ਆਹ ਹਾਲਤ ਉਸ ਵੇਲੇ ਹੋ ਜਾਣੀ ਹੈ,
ਆਨੰਦ ਮੰਗਲ ਆਨੰਦ, ਆਨੰਦ ਮੰਗਲ ਕਲਿਆਣ ਸਦਾ ਸੁਖ, ਆਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ, ਸਤਿਗੁਰ ਪੂਰੇ ਨਾਮ ਦੀਆ, ਸਤਿਗੁਰ ਪੂਰੇ ਦਾਤੇ,
ਗੁਰ
ਪੂਰੇ ਕੀਨੀ ਦਾਤੇ, ਹਰੇ ਹਰੇ ਨਾਮ ਦਿਓ ਕੀਰਤਨ ਗਾਤੇ।
ਨਾਮ ਹੈ ਕੀਰਤਨ, ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ ਆਮ ਬੰਗਲੂਰ, ਕਿੱਥੇ ਰਾਜਾ ਭੋਜ, ਕਿੱਥੇ ਗੰਗਵਾ ਤੇਲੀ, ਕਿੱਥੇ ਹਰਦਿਆਲ ਐਮੇ ਅਤੇ ਕਿੱਥੇ ਤੇਜੂ ਲਵਾਣਾ, ਉਹ ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ, ਆ ਜਿਹੜੀ ਤੁਸੀਂ ਗਾਈ ਜਾਈ ਰਹੇ ਹੋ ਮਾਰ ਰਾਗੀ, ਕਿੱਥੇ ਟੈਂ ਟੈਂ,
ਜਦੋਂ ਨਾਮ ਮਿਲ ਗਿਆ,
ਹਰੇ ਹਰੇ ਨਾਮ ਦਿਓ ਕੀਰਤਨ,
ਆਹ ਕੀਰਤਨ ਹੈ ਸਾਡੀ ਟੈਂ ਟੈਂ ਹੈ,
ਹਰੇ ਹਰੇ ਨਾਮ ਦਿਓ ਕੀਰਤਨ, ਪਹਿਲੀ ਹਮਾਰੀ
ਅਮਰ ਕੀਰਤਨ ਕਰੀ ਚੱਲੋ, ਸੌ ਰਾਗੀ ਵੱਡੇ ਤੋਂ ਵੱਡੇ ਬਣ ਜਾਓ, ਪਰ ਕਹਿਣਗੇ ਉਹ ਵੀ ਅਕਾਲੀ ਦਲ ਹੈ ਕਿ ਖਾਲੀ ਦਲ ਹੈ, ਛੱਡਾ ਮਾਇਆ ਤੋਂ ਨਹੀਂ ਛੁੱਟਣਗੇ, ਛੱਡਾਏ ਲੀਆ
ਹੇ ਮਹਾਬਲੀ ਤੇ ਆਪਣੇ ਚਰਨ ਗੁਰੇ ਪੂਰੇ ਕੀਨੀ ਦਾਤੇ ਹਰੇ ਹਰੇ ਨਾਮ ਦੀਏ ਕੀਰਤਨ ਕਾ ਪਈ ਹਮਾਰੀ
ਅੰਗੀਕਾਰ ਕੀਓ ਪ੍ਰਭੇ ਆਪਣੇ ਭਗਤਨ ਕੀ ਰਾਖੀ ਪਾਤੇ
ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਹਰ ਹਰ ਨਾਮ ਦਿਓ ਮਾਰੀ
ਐਸਾ ਕੀਰਤਨ ਐਸਾ ਕੀਰਤਨ ਕਰੇ ਮਨ ਮੇਰੇ ਐਸਾ ਕੀਰਤਨ ਕਰੇ ਮਨ ਮੇਰੇ ਐਸਾ ਕੀਰਤਨ ਪੀਹਾਂ ਜੋ ਕਾਮੇ ਤੇਰਾ ਜੋ ਕਾਮੇ ਤੇਰਾ
ਇੱਥੇ ਵੀ ਕੰਮ ਆਊ, ਗਾਂ ਵੀ ਕੰਮ ਆਊ, ਮਰਨ ਤੋਂ ਬਾਅਦ ਵੀ। ਜੇ ਇੱਥੇ ਤੂੰ ਦੂਸਰਾ ਕੀਰਤਨ ਕਰਦਾ ਰਿਹਾ ਤੇ ਮਾਰ ਮਾਇਆ ਇਕੱਠੀ ਕਰਦੇ ਰਿਹਾ, ਤੇਰੀਆਂ ਕੋਲਾਂ ਵੀ ਗਲ ਜਾਣੀਆਂ, ਆਪ ਵੀ ਤੂੰ ਬਿਮਾਰ ਰਹਿਣਾ ਔਰ ਤੇਰੇ ਘਰ 'ਚ ਸੁੱਖ ਨਹੀਂ ਹੋਣਾ। ਇਹ ਛੱਡ ਕੀਰਤਨ ਅਤੇ ਐਸਾ ਪੰਨਾ 236 236 ਪੰਨੇ 'ਤੇ ਮਹੱਲੇ ਪੰਜਵੇਂ ਦਾ ਅਸੀਂ ਸ਼ਬਦ ਲਮਕਾਵਾਂਗੇ ਅਗਲੀ ਸ਼ਬਦ ਚੌਂਕੀ ਤੱਕ। ਇਹਦੀ ਰਹਾਉ ਦੀ ਤੁੱਕ ਅਸੀਂ ਫਿਰ ਗਾ ਲਈਏ
ਐਸਾ
ਅੱਗਾ ਹੈ, ਜਿਹੜੀ ਕਹਿੰਦੀ ਜੀ ਅੱਗਾ ਨਹੀਂ ਹੈ, ਇੱਥੇ ਅੱਗਾ ਹੈ।
ਜੋ ਕਾਮੇ ਤੇਰਾ
ਰਹੋ
ਹਰੇ ਹਰੇ ਨਾਮ ਦਿਓ ਕੀਰਤਨ ਹਰੇ ਹਰੇ ਨਾਮ
ਜਪ ਤਪ ਸੰਗ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ। ਮਹੱਲਾ ਪਹਿਲਾ, ਮੈਂ ਤੇਰਾ ਨਾਮ ਹੀ ਜਪਣਾ ਹੈ, ਕਿਉਂ ਮੈਂ ਪਾਪਾਂ ਨਾਲ ਭਰੀ ਹੈ ਬੇੜੀ ਮੇਰੀ। ਮਤ ਮਾਇਆ ਦੀ ਹਵਾ ਲੱਗ ਕੇ ਮੈਂ ਬੇੜੀ ਮੇਰੀ ਡੁੱਬ ਜਾਏ। ਐਡੀ ਗਰੀਬੀ 'ਚ ਇਹ ਸ਼ਬਦ ਮੈਨੂੰ ਰਾਗਾਂ ਨਾਲ ਨਹੀਂ ਬਚਾਉਣਾ, ਕਿਸੇ ਚੀਜ਼ਾਂ ਨਾਲ ਨਹੀਂ ਬਚਾਉਣਾ, ਕਿਸੇ ਕਰਮ ਕਾਂਡ ਨਾਲ ਨਹੀਂ ਬਚਾਉਣਾ। ਅਤੇ ਮੈਂ ਤੇਰੇ ਅੱਗੇ ਹੀ ਅਕਾਲ ਪੁਰਖ ਬੇਨਤੀ ਕਰ ਰਿਹਾ ਹਾਂ, ਭਈ ਨਾਮ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ। ਮੈਂ ਤੈਨੂੰ ਹੀ ਗੋਰਖਨਾਥ ਨੂੰ ਜੋਗੀ ਬਾਹਰ ਜਾ ਕੇ ਜੰਗਲਾਂ 'ਚ ਸਿੱਧ ਕਰਦੇ ਸੀ ਸਾਹਮਣੇ ਦੇਖ ਕੇ, ਕਹਿੰਦੇ ਮੇਰੇ ਅੰਦਰ ਹੀ ਤੂੰ ਹੈ ਔਰ ਮੈਂ ਤੈਨੂੰ ਸਨਮੁਖ ਸਿੱਧ ਮੰਨਦਾ ਹਾਂ। ਤੂੰ ਸਭ ਤੋਂ ਵੱਡਾ ਅਕਾਲ ਪੁਰਖ ਅੰਦਰ ਸਤਿਗੁਰੂ ਤੂੰ ਸਿੱਧ ਹੈ, ਮੈਂ ਤੇਰੇ ਅੰਦਰ ਮੁਖੀ ਹੋ ਕੇ ਤੂੰ ਮੇਰੇ ਸਾਹਮਣੇ ਹੈ ਅਤੇ ਮੈਂ ਤੈਨੂੰ ਭੇਟਣਾ ਹੈ ਆਪਣੇ ਅੰਦਰ ਸਨਮੁਖ ਸਿੱਧ ਭੇਟਣ ਕੋ ਪਾ। ਮੈਂ ਜਦੋਂ ਤੈਨੂੰ ਅੰਦਰ ਭੇਟਾਂਗਾ ਮੇਰਾ ਮਨ ਨਿਚਲ ਹੋ ਜਾਣਾ, ਖੜਾ ਹੋ ਜਾਣਾ। ਜਿਹੜਾ ਬਾਹਰਲਾ ਜੋਗੀ ਹੈ ਸਿੱਧ ਨੂੰ ਭੇਟੋਗੇ ਤੁਹਾਡੇ ਸਦਾ ਹੀ ਕਿਆ ਭਵੀਏ, ਸੱਚੇ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਮੈਂ ਤੈਨੂੰ ਅੰਦਰ ਭੇਟਣਾ, ਮੈਂ ਬਾਹਰ ਗੋਰਖਨਾਥ ਨੂੰ ਸਿੱਧ ਨਹੀਂ ਮੰਨਦਾ, ਅਤੇ ਮਿਸ ਕਰਕੇ ਮੇਰੀ ਪਾਪਾਂ ਦੀ ਭੜੀ ਬੇੜੀ ਹੈ, ਮੇਰਾ ਮਨ ਡੋਲ ਰਿਹਾ। ਪਾਪੀ ਬੰਦੇ ਦਾ ਮਨ ਕਦੀ ਖੜਾ ਨਹੀਂ ਹੋਏਗਾ। ਉਹ ਫਿਰ ਮਹਾਰਾਜ ਉਹਦਾ ਇਲਾਜ ਦੱਸਦੇ ਵੀ ਅੰਦਰ ਹੀ ਤੇਰੇ ਸਤਿਗੁਰੂ ਆ, ਬੇਨਤੀ ਰੂਪ ਹੋ ਕੇ ਨਾਮ ਜਪ ਅਤੇ ਉਹ ਸਿੱਧ ਨੂੰ ਭੇਟ ਅੰਦਰ। ਉਸ ਵੇਲੇ ਤੈਨੂੰ ਨੇਚੋ ਦੇ ਵਡਿਆਈ, ਤੇਰਾ ਮਨ ਨੇਚਲ ਕਰ ਦੇਗਾ, ਆ ਵਡਿਆਈ ਦੇਗਾ। ਹਮ ਡੋਲਤ ਬੇੜੀ ਪਾਪ ਭਰੀ ਪਵਨ ਲੱਗੇ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਪਾਏ।
ਬਾਬੇ ਨਾਨਕ ਦਾ ਗੁਰੂ ਜ਼ਾਹਰ ਹੋਣ ਲੱਗਾ, ਗੁਰੂ ਨਾਨਕ ਕਿਹਨੂੰ ਗੁਰੂ ਮੰਨ ਰਹੇ ਹੈ?
ਗੁਰ ਤਾਰੇ ਤਾਰਾ ਹਾਰਿਆ, ਗੁਰ ਤਾਰੇ ਤਾਰਾ ਹਾਰਿਆ।
ਉਹ ਸਿੱਧਾ ਨਹੀਂ ਤਾਰ ਦੇਗਾ, ਅਕਾਲ ਪੁਰਖ ਪਹਿਲਾਂ ਉਹਦੇ ਕੋਲੋਂ ਭਗਤੀ ਕਰਵਾਏਗਾ।
ਦੇਹੇ ਭਗਤੇ ਪੂਰਾ ਆਪਣਾਸੀ ਹਾਂ
ਗਿਣਿਆ। ਫਿਰ ਇੱਕ ਇੱਕ ਸ਼ਬਦ ਦੇ ਉੱਤੇ ਇੱਕ ਅੱਖਰ ਦਾ ਮਤਲਬ ਹੈ, ਇੱਕ ਸ਼ਬਦ, ਇੱਕ ਗੁਰਮੰਤਰ, ਇੱਕ ਬਚਨ, ਇੱਕ ਪਰਮੇਸ਼ਰ ਦੇ ਨਾਮ 'ਤੇ ਜਿਹਨਾਂ ਨਾਲ ਜਪ ਜਪ ਕੇ ਭਗਤੀ ਕੀਤੀ ਹੈ ਉਹ ਸਭ ਤੋਂ ਵੱਡੇ ਸਿੱਧ ਜੋਗੀ ਔਰ ਸਭ ਤੋਂ ਵੱਡੇ ਬਣ ਗਏ, ਜਿਹਨਾਂ ਨਾਲ ਇੱਕ ਅੱਖਰ ਹੀ ਜਪਿਆ।
ਸਿੱਧ ਸਾਧਕ,
ਸਾਧਕ ਕਹਿੰਦੇ ਮੁਸਲਮਾਨ ਫਕੀਰਾਂ ਨੂੰ, ਸਾਧਕ ਬੜੇ ਬੜੇ ਪਾਰੇ ਮੁਸਲਮਾਨ ਫਕੀਰ ਹੋਏ ਨੇ,
ਸਿੱਧ
ਸਿੱਧ ਜੋਗੀਆਂ ਦੇ ਸਿੱਧ
ਸਾਧਕ ਜੋਗੀ ਔਰ ਜੰਗ,
ਉਹ ਸਭ ਕੁਛ ਬਣ ਗਿਆ ਹੈ ਜਿਹਨੇ
ਏਕ ਸਿੱਧ ਜਿੰਨੀ ਪਿਆਰਾ।
ਅਸੀਂ ਤੇ 11 ਦੇ ਦੁਆਲੇ ਹੋਏ, ਏਕ ਸਿੱਧ ਜਿੰਨੀ ਤੇ ਆਇਆ, ਅਸੀਂ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਅਰਮਦਾਸ ਹੋਣੀ ਸਹਾਏ ਅਰਜਨ ਅਰਗ, ਕਿੰਨਾ ਕੁ ਅਰਦਾਸ ਅਸੀਂ ਗਲਤ ਕਰੀਏ। ਇਹ ਗੁਰੂਆਂ ਦੀ ਨਹੀਂ ਬਣਾਈ, ਸਿੱਖਾਂ ਦੀ ਬਣਾਈ ਹੈ, ਚੰਗੀ ਹੈ, ਪਰ ਇਹਦੇ ਬਾਣੀ ਦੇ ਮੁਤਾਬਕ ਨਹੀਂ ਹੈ। ਏਕ ਸਿੱਧ ਜਿੰਨੀ ਤੇ ਆਇਆ ਅਸੀਂ ਉਹਦਾ ਧਿਆਨ ਰੱਖਣਾ ਹੈ।
ਏਕ ਸਿੱਧ ਸਤ ਪੈਰ ਸਿਧਤ ਪੈ ਸਵਾਮੀ ਅੱਖਰ ਜਿਨ ਕੋ,
ਜਿਨ੍ਹਾਂ ਨੇ ਅੱਖਰ ਗੁਰਮੰਤਰ ਦੇ ਫੜ ਲਏ ਉਹਨਾਂ ਨਾਲ ਬਾਕੀ ਆ ਰਿਜੈਕਟ ਕਰ ਰਹੇ ਮਹਾਰਾਜ।
ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚ
ਸਭ ਦੇ
ਨਵੇਰਾ।
ਗੁਰੂ ਨਾਨਕ ਕਹਿੰਦਾ ਮੈਂ ਇਹ ਸ਼ਬਦ ਏਦਾਂ ਜਪਿਆ, ਇੱਕਿਆ ਕੇ ਆਖੈ
ਸ਼ਬਦ ਪਾਖੈ ਅਰਧ ਉਰਧ ਦਿਨ ਰਾਤੇ, ਇੱਕਿਆ ਕੇ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤੇ।
Boom.